ਮੁਖ ਸੁਹਾਵੈ ਜਾ ਤੋ ਜਸ ਗਾਵੈ ਜਿਉ ਪਿਆ ਤੋ ਸਰਨੀ ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਝੱਟੀਐ ਤੁਦ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸਤਨਾਮ ਸ੍ਰੀ ਵਾਹਿਗੁਰੂ ਜੀ ਕੱਤਕ ਕਰ ਕਿਰਤ ਪਿਆ ਜੋ ਪ੍ਰਭ ਪਾਇਆ ਦੀਪਕ ਸਹਿਜ ਬਲੈ ਤਤ ਜਲਾਇਆ ਕੱਤਕ ਕਿਰਤ ਪਿਆ ਜੋ ਪ੍ਰਭ ਪਾਇਆ ਦੀਪਕ ਸਹਿਜ ਬਲੈ ਤਤ ਜਲਾਇਆ ਦੀਪਕ ਰਸ ਤੇਲੋ ਧਨ ਪਿਰ ਮੇਲੋ ਧਨ ਉਮਾ ਹੈ ਸਰਸੀ ਅਵਗੁਣ ਮਾਰੀ ਮਰੈ ਨ ਸੀਜੈ ਗੁਣ ਮਾਰੀ ਤਾਂ ਮਰਸੀ ਨਾਮ ਭਗਤ ਦੇ ਨਿਜ ਘਰ ਬੈਠੇ ਅਜੋ ਤਨਾੜੀ ਆਸਾ ਨਾਨਕ ਮਿਲੋ ਕਪਟ ਦਰ ਖੋਲੋ ਏਕ ਖੜੀ ਖੱਟ ਮਾਸਾ ਨਾਮ ਭਗਤ ਦੇ ਨਿਜ ਘਰ ਬੈਠੇ ਅਜੋ ਤਨਾੜੀ ਆਸਾ ਨਾਨਕ ਮਿਲੋ ਕਪਟ ਦਰ ਖੋਲੋ ਏਕ ਘੜੀ ਖੱਟ ਮਾਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਸਤਿਗੁਰੂ ਸਾਹਿਬ ਦੀ ਸਾਜੀ ਨਿਵਾਜੀ ਗੁਰੂ ਖਾਲਸਾ ਸਾਧ ਸੰਗਤ ਜੀ ਅਕਾਲ ਪੁਰਖ ਅੰਤਰਜਾਮੀ ਦੀ ਕਿਰਪਾ ਦਾ ਸਦਕਾ ਸੰਗਤ ਵਿੱਚ ਆਪਾਂ ਸੁਸ਼ੋਭਿਤ ਹੋ ਕਰਕੇ ਰੋਜ਼ ਸਤ ਸੰਗਤ ਜੀ ਕਥਾ ਦਾ ਰਸ ਮਾਣਦੇ ਆਪ ਮਾਈ ਭਾਈ ਦੇ ਹਿਰਦਿਆਂ 'ਚ ਵਿਦਤ ਹੋਵੇ ਅੱਜ ਕੱਤਕ ਦੇ ਮਹੀਨੇ ਦੀ ਸੰਕ੍ਰਾਂਤ ਹੈ ਅੱਸੂ ਦਾ ਮਹੀਨਾ ਸਤਸੰਗ ਜੀ ਸੰਪੂਰਨ ਹੋ ਚੁੱਕਿਆ ਹੈ ਅੱਜ ਸਤਸੰਗ ਜੀ ਕੱਤਕ ਦਾ ਪਹਿਲਾ ਦਿਨ ਪਹਿਲਾ ਪ੍ਰਵਿਸ਼ਟਾ ਸਤਸੰਗ ਜੀ ਆਰੰਭ ਹੈ ਇਹ ਸੰਕ੍ਰਾਂਤਾਂ ਦੇ ਪੁਰਬ ਮਨਾਉਣ ਵਾਸਤੇ ਆਪ ਜੀ ਨੇ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਤੁਖਾਰੀ ਰਾਗ ਦੇ ਅੰਦਰ 12 ਮਹਾਂ ਉਚਾਰਨ ਕੀਤਾ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਮਾਝ ਰਾਗ ਦੇ ਅੰਦਰ 12 ਮਹਾਂ ਉਚਾਰਨ ਕੀਤਾ ਦਸਵੇਂ ਪਾਤਸ਼ਾਹ ਨੇ ਦਸਵੇਂ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਵੀ 12 ਮਹਾਂ ਉਚਾਰਨ ਕੀਤਾ 12 ਮਹਾਂ ਉਸ ਬਾਣੀ ਦਾ ਨਾਂ ਹੈ ਜਿਸ ਦੇ ਵਿੱਚ 12 ਮਹੀਨਿਆਂ ਦੁਆਰਾ ਉਪਦੇਸ਼ ਦਿੱਤਾ ਜਾਵੇ ਜਿਸ ਵੇਲੇ ਸਤਸੰਗਤ ਜੀ ਗੁਰੂ ਅਰਜਨ ਦੇਵ ਸਾਹਿਬ ਜੀ ਅੰਮ੍ਰਿਤਸਰ ਸਾਹਿਬ ਵਿਖੇ ਸੁਭਾਏ ਮਾਨ ਸੀ ਉਦੋਂ ਵੀ ਸਤਸੰਗਤ ਜੀ ਹਲੇ ਜਿਹੜਾ ਪੁਰਾਣਾ ਰਿਵਾਜ ਸੀ ਨਾ ਉਹਦਾ ਪ੍ਰਯੋਗ ਮਹਾਰਾਜ ਕਰਦੇ ਜਿੱਦਣ ਸਤਸੰਗਤ ਜੀ ਸੰਗਰਾਂਦ ਦਾ ਦਿਨ ਆਉਂਦਾ ਉਦਣ ਇੱਕ ਆਪਣੀ ਖੁਸ਼ੀ ਨਾਲ ਹੀ ਬ੍ਰਾਹਮਣ ਸੋਢ ਮਾਸ ਦਾ ਪੁਰੋਹਿਤ ਆ ਕੇ ਫਲਾ ਦੇਸ਼ ਦੱਸਿਆ ਕਰਦਾ ਸੰਗਤ ਸਿੱਖਾਂ ਨੂੰ ਅੱਗੇ ਪੁਰੋਹਿਤ ਸਤਸੰਗਤ ਜੀ ਆ ਕੇ ਸੰਕ੍ਰਾਂਤ ਦੇ ਸਤਸੰਗਤ ਜੀ ਦਿਨ ਮਹੀਨੇ ਦਾ ਫਲ ਵੱਧ ਘੱਟ ਦੱਸਿਆ ਕਰਦੇ ਉਹਦੇ ਮਨ ਵਿੱਚ ਸਤਸੰਗਤ ਜੀ ਇੱਕ ਦਿਨ ਈਰਖਾ ਫੁਰੀ ਕਿ ਜਿੰਨੇ ਸਿੱਖ ਨੇ ਇਹ ਮੇਰੇ ਕੋਲੋਂ ਫਲਾਦੇਸ਼ ਸੁਣਦੇ ਨੇ ਪੂਜਾ ਭੇਟਾ ਗੁਰੂ ਅਰਜਨ ਦੇਵ ਜੀ ਦੀ ਕਰਦੇ ਹੈ ਮੈਨੂੰ ਤਾਂ ਚੱਕਵਾਂ ਮਿਲਦਾ ਜੋ ਕੁਛ ਚੱਕ ਕੇ ਦੇ ਦੇਣ ਮੈਂ ਨਾ ਜਾਵਾਂ ਤਾਂ ਠੀਕ ਹੈ ਫਿਰ ਮੇਰੀ ਕਦਰ ਹੋ ਜਦੋਂ ਸਤਸੰਗ ਜੀ ਨਾ ਆਇਆ ਦਿਨ ਬਹੁਤ ਵੱਡਾ ਚੜ੍ਹ ਗਿਆ ਸਿੱਖਾਂ ਨੇ ਬੇਨਤੀ ਕੀਤੀ ਮਹਾਰਾਜ ਅੱਜ ਪ੍ਰੋਹਿਤ ਤਾਂ ਆਇਆ ਨਹੀਂ ਸਤਿਗੁਰੂ ਜੀ ਕਹਿੰਦੇ ਭਾਈ ਕਿਉਂ ਨਹੀਂ ਆਇਆ ਬੁਲਾ ਲਓ ਬੁਲਾਉਣ ਗਏ ਤਾਂ ਉਹਨੇ ਸੱਚ ਕਹਿਤਾ ਕਿ ਪੂਜਾ ਤੁਸੀਂ ਗੁਰੂ ਅਰਜਨ ਦੇਵ ਜੀ ਦੀ ਕਰੋ, ਮਹੀਨੇ ਦਾ ਫਲਾਦੇਸ਼ ਮੇਰੇ ਕੋਲੋਂ ਸੁਣੋ, ਮੇਰਾ ਨਹੀਂ ਜੀ ਕਰਦਾ ਆਉਣ ਨੂੰ ਸੰਗਤ ਵਿੱਚ। ਜਿਹੜਾ ਸਤਸੰਗ ਜੀ ਸੰਗਤ ਵਿੱਚ ਆਉਣ ਤੋਂ ਜਵਾਬ ਦਿੰਦਾ ਮਾੜੇ ਭਾਗ ਨਹੀਂ ਤਾਂ ਹੋਰ ਕੀ ਨੇ। ਬਾਬਾ ਬੁੱਢਾ ਜੀ ਜੈਸੇ ਮਹਾਂਪੁਰਖਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ ਸੰਗਤ ਨੂੰ ਕਿਸੇ ਗੋਚਰੇ ਕਿਉਂ ਛੱਡਦੇ ਹੋ, ਆਪ ਕਿਰਪਾ ਕਰੋ, ਤੁਸੀਂ ਬ੍ਰਹਮ ਰੂਪ ਹੋ, ਉਪਦੇਸ਼ ਦੇ ਦਿਓ। ਮਹਾਰਾਜ ਕਹਿੰਦੇ ਚੰਗਾ ਭਾਈ, ਸਤਿਗੁਰੂ ਨਾਨਕ ਦੇਵ ਸਾਹਿਬ ਜੀ ਨੇ ਤੁਖਾਰੀ ਰਾਗ ਜੋ ਬਾਣ 12 ਮਹਾਂ ਲਿਖਿਆ ਉਹ ਪੜ੍ਹਿਆ ਕਰੋ, ਜਿੱਦਣ ਸੰਕ੍ਰਾਂਤ ਦਾ ਦਿਨ ਆਵੇ ਉੱਦਣ ਸੰਗਤਾਂ ਇਕੱਤਰ ਹੋ ਕੇ ਕੜਾਹ ਪ੍ਰਸ਼ਾਦ ਦੀ ਦੇਗ ਸਜਾ ਕੇ 12 ਮਹਾਂ ਦਾ ਪਾਠ ਕਰਿਆ ਕਰੋ। ਵਿੱਚੋਂ ਬਹੁਤ ਸਾਰੇ ਸਿੱਖਾਂ ਨੇ ਕਿਹਾ ਮਹਾਰਾਜ ਜੀ ਉਹ ਬਾਣੀ ਤਾਂ ਬਹੁਤ ਔਖੀ ਹੈ, ਸਮਝ ਨਹੀਂ ਆਉਂਦੀ, ਆਪ ਵੀ ਕਿਰਪਾ ਕਰੋ, ਤੁਸੀਂ ਵੀ ਗੁਰੂ ਨਾਨਕ ਰੂਪ ਹੋ, ਸੁਖੈਨ ਬਾਣੀ ਉਚਾਰਨ ਕਰੋ। ਉਸ ਵੇਲੇ ਸਤਸੰਗ ਜੀ ਇਸੇ ਤੁਖਾਰੀ ਰਾਗ ਦਾ ਜਿਹੜਾ ਆਪਾਂ ਮਹੀਨਾ ਸਤਸੰਗ ਜੀ ਕੱਤਕ ਦੇ ਦਾ ਸ਼ਬਦ ਹੈ, ਇਹ ਆਪਾਂ ਮਹਾਂਵਾਕ ਪੜ੍ਹਿਆ ਸੁਣਿਆ ਹੈ ਜੋ ਗੁਰੂ ਨਾਨਕ ਦੇਵ ਜੀ ਦਾ ਉਚਾਰਨ ਕੀਤਾ ਇਹ 12 ਮਹਾਂ ਹੈ। ਆਪ ਜੀ ਨੇ ਸਤਸੰਗ ਜੀ ਮਾਝ ਰਾਗ ਦੇ ਅੰਦਰ ਕੱਤ ਕਰਮ ਕਮਾਵਣੇ ਦੋਸ ਨ ਕਾਹੂੰ ਜੋਗ, ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ, ਬੇਮੁੱਖ ਹੋਏ ਰਾਮ ਤੇ ਲੱਗਣ ਜਨਮ ਵਿਯੋਗ, ਖਿਨਮੈ ਕੌੜੇ ਹੋਏ ਗੇ ਚਿੱਤੜੇ ਮਾਇਆ ਭੋਗ, ਵਿੱਚ ਨਾ ਕੋਈ ਕਰ ਸਕੇ ਕਿਸ ਤੈ ਰੋਵੇ ਰੋਜ਼, ਕੀਤਾ ਕੁਛ ਨਾ ਹੋਵੇ ਦਿਖਿਆ ਤੁਰ ਸੰਜੋਗ, ਵਡਭਾਗੀ ਮੇਰਾ ਪਰਮ ਮਿਲੇ ਤਾਂ ਉਤਰੇ ਸਭ ਵਿਯੋਗ, ਨਾਨਕ ਪ੍ਰਭ ਰਾਖ ਲੇ ਮੇਰੇ ਸਾਹਿਬ ਬੰਦੀ ਮੋਚ, ਕੱਤਕ ਹੋਵੇ ਸਾਧ ਸੰਗ ਬਿਨਸੈ ਸਭੈ ਸੋਚ। ਕੱਤਕ ਦੇ ਮਹੀਨੇ ਜੇ ਵੀ ਸਾਧ ਸੰਗਤ ਦੀ ਕੋਈ ਹਾਜ਼ਰੀ ਭਰਦਾ, ਜੋ ਵੀ ਉਹਦੀਆਂ ਸੋਚਾਂ ਚਿੰਤਾ ਸਾਰੀਆਂ ਨਾਸ ਹੋ ਜਾਂਦੀਆਂ, ਚਿੰਤਾ ਕੜੱਕੀ 'ਚ ਰੱਖਦੀ ਹੈ ਬੰਦੇ ਨੂੰ ਲੈ ਕੇ। ਸੋ ਬਹੁਤ ਹੀ ਸੁਖੈਨ ਬਾਣੀ ਆਪ ਜੀ ਨੇ ਸਿੱਖਾਂ ਦੇ ਬੇਨਤੀ ਕਰਨ ਤੋਂ ਉਚਾਰਨ ਕੀਤੀ ਖਾਲਸਾ ਜੀ। ਸੋ ਜਿਹੜੀ ਆਪਾਂ ਨਿਥਾਪਥੀ ਕਥਾ ਕਰਦੇ ਹਾਂ, ਜੋ ਅਕਾਲ ਪੁਰਖ ਅੰਤਰਜਾਮੀ ਨੇ ਸਰਗੁਣ ਸਰੂਪ ਧਾਰ ਕੇ ਖਾਲਸਾ ਜੀ ਕੌਤਕ ਕੀਤੇ, ਦਸਾਂ ਜੋਤਾਂ 'ਚ ਵਰਤੇ, ਉਹ ਰਸਮ ਆਣਦੇ ਹਾਂ ਮਹਾਰਾਜ ਨੇ ਕੀ ਕੀਤਾ। ਅੱਜ ਆਪਾਂ ਆ ਜਿਹੜਾ ਸ਼ਬਦ ਪੜ੍ਹ ਰਹੇ ਹਾਂ, ਇਹ ਉਹ ਸ਼ਬਦ ਨੇ ਸਤਸੰਗ ਜੀ ਜਿਹੜਾ ਉਹਨਾਂ ਦੀ ਰਸਨਾ ਤੋਂ ਨਿਕਲੇ ਹੋਏ ਨੇ, ਪ੍ਰਤੱਖ ਕੋਈ ਸ਼ੰਕਾ ਨਹੀਂ ਹੈ। ਅੱਜ ਆਪਾਂ ਤਰਸਦੇ ਹਾਂ ਕਿ ਉਦੋਂ ਆਪਾਂ ਵੀ ਹੁੰਦੇ ਸਤਿਗੁਰਾਂ ਦੇ ਦਿਦਾਰੇ ਕਰ ਲੈਂਦੇ, ਸਾਡੀ ਵਾਰੀ ਮਗਰੋਂ ਆਈ ਮਾਨਸ ਦੇਹੀ ਦੀ, ਪਰ ਮਨ ਵਿੱਚ ਇਹ ਤਾਂ ਹੈ ਕਿ ਆਹ ਜਿਹੜੇ ਸ਼ਬਦ ਨੇ ਇਹ ਸਤਿਗੁਰਾਂ ਦੀ ਉਸ ਰਸਨਾ ਤੋਂ ਨਿਕਲੇ ਹੋਏ ਨੇ ਜਿਸ ਰਸਨਾ ਨਾਲ ਅਨੇਕਾਂ ਜੀਵਾਂ ਨੂੰ ਕਿਰਪਾ ਕੀਤੀ, ਉਪਦੇਸ਼ ਦਿੱਤਾ। ਸੋ ਉਹ ਕਥਾ ਵਿਚਾਰਨ ਦਾ ਭਾਵ ਹੀ ਇਹ ਹੈ ਕਿ ਪ੍ਰੇਮ ਭਾਵਨਾ ਸ਼ਰਧਾ ਵਧੇ, ਜਦੋਂ ਸ਼ਰਧਾ ਵਧੇਗੀ ਫਿਰ ਆਪਣਾ ਜੀ ਕਰੇਗਾ ਜੋ ਸਤਿਗੁਰਾਂ ਦੇ ਰਸਨਾ ਤੋਂ ਅੰਮ੍ਰਿਤਮਈ ਬਾਣੀ ਨਿਕਲੀ ਹੋਈ ਹੈ ਉਹਨੂੰ ਵੀ ਵਿਚਾਰ ਕੇ ਦੇਖ ਲਈਏ ਸਾਡਾ ਭਲਾ ਹੋ ਜਾਵੇ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮਗਤ ਮੇਰੀ, ਜਨਨ ਬੁਝੀ ਸੀਤਲ ਹੋਏ ਮਨੂਆ, ਸਤਿਗੁਰ ਕਾ ਦਰਸ਼ਨ ਪਾਏ ਜੀ। ਸ਼ਬਦ ਗੁਰੂ ਸਰੂਪ ਹੈ ਖਾਲਸਾ ਜੀ। ਆਪ ਸੱਚੇ ਪਾਤਸ਼ਾਹ ਜਿਵੇਂ ਪੰਜਵੇਂ ਪਾਤਸ਼ਾਹ ਨੇ ਖਾਲਸਾ ਜੀ ਬਾਜ ਰਾਗ ਦੇ ਅੰਦਰ ਉਪਦੇਸ਼ ਦਿੱਤਾ ਹੈ, ਕੱਤ ਕਰਮ ਕਮਾਵਣੇ ਦੋਸ ਨ ਕਾਹੂੰ ਜੋਗ, ਕੱਤਕ ਨੋ ਜੀਵ ਦਾ ਵੀ ਹੈ, ਕੱਤਕ ਨੋ ਮਹੀਨੇ ਦਾ ਵੀ ਹੈ। ਕੱਤਕ ਜੀਵ ਨੂੰ ਕਿਉਂ ਕਿਹਾ ਹੈ? ਇਹ ਕਰਮਾਂ ਨੂੰ ਕੱਤਦਾ ਹੈ, ਜਿਵੇਂ ਚਰਖੇ ਨਾਲ ਮਾਈਆਂ ਸੂਤ ਕੱਤਦੀਆਂ, ਇਹ ਵੀ ਸਰੀਰ ਦਾ ਚਰਖਾ ਲੈ ਕੇ ਸਤਸੰਗ ਜੀ ਕੱਤਦਾ ਹੀ ਰਹਿੰਦਾ ਸਾਰਾ ਦਿਨ। ਕੀ ਕੱਤਦਾ ਹੈ? ਮਾਈਆਂ ਸਤਸੰਗ ਜੀ ਸੂਤ ਕੱਤ ਕੇ ਰੂੰ ਨੂੰ ਚਾੜ ਚਾੜ ਕੇ ਤੱਕੜੇ 'ਤੇ ਧਾਗਾ ਬਣਾਉਂਦੀਆਂ। ਇਹ ਸਤਸੰਗ ਜੀ ਹਰ ਵੇਲੇ ਵਾਸ਼ਨਾ ਸੰਕਲਪਾਂ ਨੂੰ ਕੱਤਦਾ ਹੈ, ਫੁਰਨੇ ਉੱਠਦੇ ਹੀ ਰਹਿੰਦੇ, ਹੁਣ ਮੈਂ ਆਹ ਕੰਮ ਕਰਾਂ, ਹੁਣ ਮੈਂ ਆਹ ਕਰੂੰਗਾ, ਆਹ ਕਰ ਲਿਆ, ਆਹ ਕਰਨ ਵਾਲਾ ਰਹਿ ਗਿਆ, ਅੱਠੇ ਪਹਿਰ ਇਹ ਕੱਤਦਾ ਹੈ। ਇਸ ਕਰਕੇ ਇਹਨੂੰ ਕੱਤਕ ਕਿਹਾ, ਕੱਤਣ ਵਾਲਾ। ਜਿਵੇਂ ਉਹ ਸੂਤ ਨੂੰ ਕੱਤ ਕੇ ਮਾਈਆਂ ਵਸਤਰ ਬਣਾਉਂਦੀਆਂ, ਇਹ ਸਤਸੰਗ ਜੀ ਮਨ ਵਿੱਚ ਸੰਕਲਪ ਕਰਕੇ ਫਿਰ ਸ਼ੁਭ ਅਸ਼ੁਭ ਕਰਮ ਕਰਦਾ। ਉਹ ਜਿਹੜਾ ਸ਼ੁਭ ਸ਼ੁਭ ਕੰਮ ਕਰਨਾ ਨਾ, ਪਾਪ ਪੁੰਨ, ਉਹ ਵਸਤਰ ਹੈ। ਉਹ ਵਸਤਰ ਜਿਵੇਂ ਸਤਸੰਗ ਜੀ ਆਪਾਂ ਸੂਤ ਦਾ ਕੱਤ ਕੇ ਬਣਾ ਕੇ ਪਹਿਨ ਲਈਦਾ, ਇਸੇ ਤਰ੍ਹਾਂ ਖਾਲਸਾ ਜੀ ਪਾਪ ਪੁੰਨ ਦੋਨੋਂ ਵਸਤਰ ਨੇ। ਪਾਪਾਂ ਦਾ ਵਸਤਰ ਪਹਿਨ ਲਾਂਗੇ ਤਾਂ ਦੇਖ ਲਓ ਦੁੱਖ ਹੈ, ਜੇ ਸਤਸੰਗ ਜੀ ਪੁੰਨਾਂ ਦਾ ਵਸਤਰ ਪਹਿਨਿਆ ਹੋਵੇਗਾ ਤਾਂ ਸੁੱਖ ਦੇਵੇਗਾ। ਇਸ ਕਰਕੇ ਆਪ ਜੀ ਨੇ ਸਤਸੰਗ ਜੀ ਕੱਤੇ ਮਹੀਨੇ ਦੁਆਰਾ ਉਪਦੇਸ਼ ਦਿੰਦੇ ਨੇ, ਕੱਤ ਕਰਮ ਕਮਾਵਣੇ, ਜਿਹੇ ਜੇ ਤੁਸੀਂ ਕਰਮ ਕਮਾਏ ਹੈ ਉਹੋ ਜਿਹਾ ਫਲ ਮਿਲੇਗਾ। ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਜਿਨ੍ਹਾਂ ਪ੍ਰੇਮੀਆਂ ਨੂੰ ਬੋਧ ਹੈ ਕਿ ਮੇਰੇ ਕੀਤੇ ਕਰਮਾਂ ਦਾ ਫਲ ਮੈਨੂੰ ਮਿਲ ਰਿਹਾ ਦੁੱਖ ਸੁੱਖ, ਉਹ ਹੀ ਬੇਨਤੀਆਂ ਕਰਦੇ ਨੇ ਮਹਾਰਾਜ ਅਸੀਂ ਕਿਰਤ ਕਰਮ ਕੇ ਕੀਤੇ ਹੋਏ ਕਰਮਾਂ ਦੇ ਤੇਰੇ ਨਾਲੋਂ ਵਿਛੜੇ ਹੋਏ ਹਾਂ, ਪਾਪ ਕਰ ਬੈਠੇ ਤੇਰੇ ਕੋਲੋਂ ਵਿਛੜ ਗਏ। ਸੋ ਸਤਸੰਗਤ ਜੀ, ਪਾਣੀ ਸਮੁੰਦਰ ਤੋਂ ਕਦੋਂ ਵਿਛੜਦਾ ਹੈ? ਜਦੋਂ ਹਵਾ ਦੀ ਸਤਸੰਗਤ ਜੀ ਲਹਿਰ ਆਵੇ ਇੱਕਦਮ, ਜਦੋਂ ਹਵਾ ਚੱਲਦੀ ਹੈ ਨਾ, ਕਹਿੰਦੇ ਨੇ ਮੌਨਸੂਨ ਹਵਾਵਾਂ ਨਹੀਂ ਚੱਲੀਆਂ ਆਇਆ ਨਹੀਂ ਅਖੇ ਬੱਦਲ, ਹਵਾ ਚੱਟ ਚੱਟ ਕੇ ਪਾਣੀ ਨੂੰ ਸਤਸੰਗਤ ਜੀ ਲਹਿਰਾਂ ਦੇ ਵਿੱਚੋਂ ਤਹਾਂ ਆਕਾਸ਼ 'ਚ ਚੜ੍ਹਾ ਲੈਂਦੀ ਕਿ ਨਹੀਂ, ਥਾਂ ਥਾਂ ਵਿਚਾਰਾ ਉੜਿਆ ਫਿਰਦਾ। ਇਸੇ ਤਰ੍ਹਾਂ ਵਾਸ਼ਨਾ ਸਤਸੰਗ ਜੀ ਆਪਾਂ ਨੂੰ ਬ੍ਰਹਮ ਨਾਲੋਂ ਨਖੇੜ ਲੈਂਦੀ ਹੈ, ਜਿਵੇਂ ਹਵਾ ਪਾਣੀ ਨੂੰ ਨਖੇੜ ਲੈਂਦੀ ਆ, ਪਾਣੀ ਨਾਲੋਂ ਭਾਫ਼ ਬਣਾ ਲੈਂਦੀ ਤਾਂ ਲੈ ਜਾਂਦੀ ਬੱਦਲ ਰੂਪ ਵਿੱਚ। ਐਂ ਗੁਰਸਿੱਖੋ, ਜਿਹੜੇ ਮਨ ਦੇ ਅੰਦਰ ਆਪਣੀਆਂ ਇੱਛਾ ਵਾਸ਼ਨਾ ਨੇ ਨਾ, ਇਹ ਫਰ ਪਾਉਣ ਹੀ ਵਗਦੀ ਆ, ਸਮਝ ਲਓ ਇਹਨੇ ਆਪਾਂ ਨੂੰ ਸਤਸੰਗ ਜੀ ਵਾਸ਼ ਜਿੱਤ ਲਾਗੋ ਮਨ ਵਾਸ਼ਨਾ ਅੰਤ ਸਾਈ ਪ੍ਰਗਟਾਨੀ, ਇਹਨਾਂ ਵਾਸ਼ਨਾ ਨੂੰ ਸਤਸੰਗ ਜੀ ਰੋਕ ਕੇ ਪਦਾਰਥਾਂ ਦੀ ਇੱਛਾ ਰੂਪ ਵਾਸ਼ਨਾ ਨੂੰ ਸਿਮਨ ਭਜਨ ਦੀ ਵਾਸ਼ਨਾ ਪੈਦਾ ਕਰਨ ਵਾਸਤੇ ਆਪਾਂ ਬੈਠੇ ਹਾਂ ਇੱਥੇ। ਜਦੋਂ ਸਿਮਨ ਭਜਨ ਦੀ ਸੇਵਾ ਦੀ ਵਾਸ਼ਨਾ ਪ੍ਰਗਟ ਹੋਵੇਗੀ, ਉਸ ਵੇਲੇ ਸਤਸੰਗ ਜੀ ਜਲ ਕਾ ਜਲ ਹੂਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀ ਆ ਰਾਮ, ਫਿਰ ਖਾਲਸਾ ਜੀ ਕੋਈ ਦੇਰ ਨਹੀਂ ਬ੍ਰਹਮ ਦੇ ਵਿੱਚ ਲੀਨ ਹੋਣ ਲੱਗਿਆ। ਇਸੇ ਤਰ੍ਹਾਂ ਹੇ ਮਹਾਰਾਜ, ਕਿਰਤ ਕਰਮ ਕੇ ਵਿਛੜੇ, ਅਸੀਂ ਕੀਤੇ ਹੋਏ ਕਰਮਾਂ ਕਰਕੇ ਮਹਾਰਾਜ ਤੇਰੇ ਕੋਲੋਂ ਵਿਛੜੇ ਹਾਂ, ਤੂੰ ਨਹੀਂ ਸਾਨੂੰ ਵਿਛੋੜਿਆ ਹੈ। ਆ ਮਾਨਸ ਦੇਹੀ ਮਿਲ ਗਈ ਕਰ ਕਿਰਪਾ ਮੇਲੋ ਰਾਮ। ਹੇ ਰਮਣ ਰੂਪ ਤੇ ਰਾਮ ਕਹਾਇਓ, ਹੇ ਵਾਹਿਗੁਰੂ ਕਿਰਪਾ ਕਰਕੇ ਮੇਲ ਲਓ ਸਾਨੂੰ, ਅਭੇਦ ਕਰ ਲਓ, ਇਸ ਤਰ੍ਹਾਂ ਮੇਲੋ ਜਿਹੜਾ ਮੁੜ ਕੇ ਵਿਛੜੀਏ ਨਾ। ਮਿਲਦੇ ਬਹੁਤ ਹਾਂ ਆਪਾਂ ਇੱਕ ਦੂਜੇ ਨੂੰ ਮਿਲੇ, ਪਰ ਵਿਛੋੜੇ ਦਾ ਵੀ ਫਿਰ ਖਤਰਾ ਰਹਿੰਦਾ ਹੈ। ਐਨ ਮਹਾਰਾਜ ਦੇ ਮੂਹਰੇ ਲਾਵਾਂ ਲੈ ਕੇ ਮਿਲਦੇ, ਪਰ ਪਤਾ ਨਹੀਂ ਲੱਗਦਾ ਕਿਹੜੇ ਵੇਲੇ ਮੂੰਹ ਦੂਜੇ ਪਾਸੇ ਨੂੰ ਹੋ ਕੇ ਸਤਸੰਗ ਜੀ ਵਿਛੜ ਜਾਂਦੇ। ਗੁਰੂ ਸਾਹਿਬ ਦੇ ਮੂਹਰੇ ਇਕਰਾਰ ਕਰਕੇ ਵੀ ਸਤਸੰਗ ਜੀ ਵਿਛੜ ਜਾਂਦੇ, ਪਰ ਦੇਹਾਂ ਦਾ ਸਤਸੰਗ ਜੀ ਕਦੇ ਮਿਲਾਪ ਨਹੀਂ ਰਿਹਾ ਹੈ। ਬ੍ਰਹਮ ਨਾਲ ਮਿਲਾਪ ਹੋ ਜਾਏ, ਕਦੇ ਵਿਛੋੜਾ ਨਹੀਂ ਹੋਇਆ ਹੈ, ਇੰਨਾ ਫਰਕ ਹੈ। ਸੋ ਆਪ ਜੀ ਸਤਸੰਗਤ ਜੀ ਜਿਵੇਂ ਮਾਝ ਰਾਗ ਦੇ ਅੰਦਰ ਬੇਨਤੀਆਂ ਕਰਨ ਦਾ ਢੰਗ ਦੱਸਦੇ ਨੇ, ਦੋਸ ਨਾ ਤਕਾਂ ਕਿਸੇ ਨੂੰ ਦੇਣੇ ਯੋਗ ਨਹੀਂ ਹੈ ਕਿ ਮੈਨੂੰ ਫਲਾਣੇ ਨੇ ਦੁੱਖ ਦਿੱਤਾ, ਫਲਾਣੇ ਨੇ ਮੈਨੂੰ ਵਿਛੋੜਿਆ। ਸੋ ਸਤਸੰਗਤ ਜੀ ਕੱਤ ਕਰਮ ਕਮਾਵਣੇ ਦੋਸ ਨਾ ਕਾਹੂ ਯੋਗ, ਪਰਮੇਸ਼ਰ ਤੇ ਭੁੱਲਿਆ ਵਿਆਪਨ ਸੱਗੇ ਰੱਬੇ ਰੋਗ। ਵਾਹਿਗੁਰੂ ਤੋਂ ਸਤਸੰਗ ਜੀ ਭੁੱਲਣੇ ਕਰਕੇ ਇਹ ਦੇਖ ਲਓ ਰੋਗਾਂ ਦੇ ਵਿੱਚ ਹੀ ਸਤਸੰਗ ਜੀ ਗ੍ਰਸੇ ਜਾਈਦਾ। ਹੋਮੈ ਦਾ ਰੋਗ ਸਭ ਤੋਂ ਵੱਡਾ ਹੈ, ਜੇ ਉਹ ਨਿਪਟ ਜੇ ਜਦੀ ਬ੍ਰਹਮ ਵਿੱਚ ਮਿਲ ਜਾਈਦਾ। ਐਸੇ ਸਤਸੰਗਤ ਜੀ ਪਰਮੇਸ਼ਰ ਤੋਂ ਮਿਲਣ ਵਾਸਤੇ ਹੀ ਵੀ ਸਾਡਾ ਵਿਛੋੜੇ ਦਾ ਦੁੱਖ ਚੱਕਿਆ ਜਾਵੇ। ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ, ਬੇਮੁਖ ਹੋਏ ਰਾਮ ਤੇ ਲੱਗਣ ਜਨ ਬਜੋਗ, ਵਿੱਚ ਨਾ ਕੋਈ ਕਰ ਸਭੈ ਕਿਸ ਤੈ ਰੋਵੈ ਰੋਜ਼। ਸੁਲਤਾਨੀ ਮੱਲ ਸਤਸੰਗਤ ਜੀ ਇੱਕ ਸੇਠ ਸੀ, ਲਾਹੌਰ ਵਿੱਚ ਉਹਦਾ ਪਰਿਵਾਰ ਰਹਿੰਦਾ, ਉਹਦਾ ਕਾਰੋਬਾਰ ਮੁਲਤਾਨ ਵਿੱਚ ਵੀ ਸੀ। ਸਤਿਗੁਰੂ ਨਾਨਕ ਦੇਵ ਜੀ ਮੁਲਤਾਨ ਵਿੱਚ ਜਿਸ ਵੇਲੇ ਗਏ, ਇਹ ਸੇਠ ਨੇ ਸਤਸੰਗ ਜੀ ਮਹਾਰਾਜ ਦੇ ਚਰਨ ਪਰਸੇ ਦਰਸ਼ਨ ਕੀਤੇ। ਮਹਾਰਾਜ ਕਹਿੰਦੇ ਸੁਲਤਾਨੀ ਮੱਲ, ਸਾਧੂ ਦਾ ਮਿਲਾਪ ਨਿਸਫਲ ਨਹੀਂ ਹੁੰਦਾ, ਤੂੰ ਭਾਵਨਾ ਨਾ ਆਇਆ, ਤੈਨੂੰ ਬਚਨ ਕਰੀਏ। ਕਹਿੰਦਾ ਕਰੋ ਮਹਾਰਾਜ, ਮਹਾਤਮਾ ਜੀ ਸੱਚੇ ਪਾਤਸ਼ਾਹ, ਇਸੇ ਕਰਕੇ ਤੁਹਾਡੀ ਸ਼ਰਨ ਵਿੱਚ ਆਇਆ। ਕਹਿੰਦੇ ਨਾਮ ਸਭ ਭਜਨ ਜਪ ਕਰਿਆ ਕਰ। ਕਹਿੰਦਾ ਜੀ ਵੇਲ ਹੀ ਨਹੀਂ ਮਿਲਦਾ, ਮੈਂ ਕਰਾਂ ਕੀ, ਤੁਸੀਂ ਕਿਰਪਾ ਹੀ ਕਰ ਦਿਓ। ਕਹਿੰਦੇ ਕਿਰਪਾ ਤਾਂ ਹੋ ਜੂ ਪਰ ਨਾਮ ਜਪਿਆ ਕਰ। ਕਹਿੰਦਾ ਜੀ ਵਿਹਲ ਨਹੀਂ, ਮੇਰਾ ਤਾਂ ਕਾਰੋਬਾਰ ਇੱਥੇ ਵੀ ਹੈ, ਲਾਹੌਰ ਵਿੱਚ ਵੀ ਹੈ, ਇੱਕ ਸਕਿੰਟ ਦਾ ਦੁਕਾਨ 'ਤੇ ਵਿਹਲ ਨਹੀਂ। ਮਹਾਰਾਜ ਕਹਿੰਦੇ ਵਿਹਲ ਕਰ ਦਈਏ ਤੇਰਾ? ਕਹਿੰਦਾ ਹਾਂ ਜੀ, ਜੇ ਵਿਹਲਾ ਕਰ ਦਿਓ ਫਿਰ ਤਾਂ ਜਪ ਲੂੰ। ਕਹਿੰਦੇ ਚੰਗਾ। ਜਦੇ ਹੀ ਕਹਿੰਦਾ ਜੀ ਮੇਰਾ ਇੰਨਾ ਕੰਮਾਂ 'ਚ ਉੜ ਜਾਇਆ, ਤੁਹਾਡੇ ਦਰਸ਼ਨ ਤਾਂ ਹੋ ਗਏ, ਹੁਣ ਮੈਂ ਲਾਹੌਰ ਨੂੰ ਚੱਲਿਆ ਜੀ, ਕਿਰਪਾ ਦ੍ਰਿਸ਼ਟੀ ਰੱਖਿਓ, ਜਿੱਦਣ ਮੈਨੂੰ ਵਿਹਲਾ ਕਰ ਦਿਓ ਮੈਂ ਭਜਨ ਕਰੂੰਗਾ। ਸਤਿਗੁਰੂ ਤਾਂ ਸਤਸੰਗ ਜੀ ਵਿਆਪਕ ਰੂਪ ਨੇ, ਆਪ ਨੇ ਸਤਸੰਗਤ ਜੀ ਸੁਲਤਾਨੀ ਮੱਲ ਦਾ ਰੂਪ ਧਾਰ ਕੇ ਪਹਿਲਾਂ ਹੀ ਆ ਕੇ ਨਾ ਦੁਕਾਨ 'ਤੇ ਬਹਿ ਗਏ, ਮੁੰਡਿਆਂ ਦੇ ਭਾਅ ਦਾ ਸਾਡਾ ਬਾਪੂ ਆ ਗਿਆ, ਚਲੋ ਆ ਗਿਆ ਵਧੀਆ ਹੋ ਗਿਆ। ਉਹ ਸੁਲਤਾਨੀ ਮੱਲ ਹਲੇ ਮੁਲਤਾਨ ਤੋਂ ਹੀ ਤੁਰਿਆ ਆ ਰਿਹਾ, ਆ ਕੇ ਜਦੋਂ ਦੁਕਾਨ 'ਤੇ ਖੜ੍ਹਾ ਦੇਖਦਾ ਵੀ ਮੇਰੇ ਵਰਗਾ ਹੀ ਬੈਠਾ ਇੱਥੇ ਤਾਂ ਕੋਈ। ਮੁੰਡਿਆਂ ਨੂੰ ਕਹਿੰਦਾ ਆਹ ਕੌਣ ਬਹਾਇਆ? ਕਹਿੰਦੇ ਤੂੰ ਕੌਣ ਹੈ? ਕਹਿੰਦਾ ਮੈਂ ਤੁਹਾਡਾ ਪਿਓ। ਕਹਿੰਦੇ ਜਾ ਜਾ, ਤੇਰੇ ਵਰਗੇ ਪਿਓ ਬਥੇਰੇ, ਸਾਡਾ ਪਿਓ ਤਾਂ ਪਰਸੋਂ ਦਾ ਆਇਆ ਹੋਇਆ। ਧੱਕੇ ਮਾਰ ਕੇ ਸਤਸੰਗ ਜੀ ਬਾਹਰ ਕੱਢ ਦਿੱਤਾ, ਰਾਵੀ 'ਤੇ ਚਲਿਆ ਗਿਆ, ਤਾਹਾਂ ਮਾਰ ਕੇ ਰੋਈ ਜਾਵੇ। ਉੱਧਰ ਕੰਮ ਕਾਰ ਦੁਕਾਨ ਦਾ ਉਵੇਂ ਜਿਵੇਂ ਚੱਲ ਰਿਹਾ ਸੀ। ਜਦੋਂ ਸਤਸੰਗਤ ਜੀ ਹੌਕਾ ਕੀਤਾ ਵੀ ਘਰਦਿਆਂ ਨੇ ਮੁੰਡਿਆਂ ਵੀ ਧੱਕੇ ਮਾਰੇ, ਰੋਵੇ ਵਿੱਚ ਨਾ ਕੋਈ ਕਰ ਸਕਿਆ, ਕਿਸ ਤਰ੍ਹਾਂ ਰੋਵੇ, ਰੋਜ਼ ਕਿੱਥੇ ਰੋਣਿਆਂ ਨੂੰ ਰੋਵਾਂਗੇ, ਕਿਸੇ ਨੇ ਵਿਚੋਲਗੀ ਨਹੀਂ ਕਰਨੀ। ਫਿਰ ਗੁਰੂ ਨਾਨਕ ਦੇਵ ਜੀ ਬਿਨਾਂ ਕੌਣ ਵਿਚੋਲਾ ਬਣੇ? ਘਰਦਿਆਂ ਨੂੰ ਤਾਂ ਕੰਮ ਪਿਆਰਾ, ਚੰਮ ਤਾਂ ਪਿਆਰਾ ਨਹੀਂ। ਜਦੇ ਸਤਸੰਗ ਜੀ ਗੁਰੂ ਨਾਨਕ ਦੇਵ ਜੀ ਉੱਥੋਂ ਲੋਪ ਹੋ ਕੇ ਰਾਵੀ ਦੇ ਕਿਨਾਰੇ ਜਾ ਪਹੁੰਚੇ, ਕਹਿੰਦੇ ਸੁਲਤਾਨੀ ਮੱਲ ਰੋਣਾ ਹੈ? ਕਹਿੰਦਾ ਜੀ ਮੁੰਡਿਆਂ ਨੇ ਧੱਕੇ ਮਾਰੇ, ਕਹਿੰਦੇ ਤੇਰੇ ਨਾਲ ਪਿਆਰ ਨਹੀਂ ਕੀਤਾ, ਤੈਨੂੰ ਤਾਂ ਵਿਹਲ ਦਿੱਤਾ ਸੀ ਅਸੀਂ, ਤੈਨੂੰ ਵਿਹਲ ਨਹੀਂ ਹੋਇਆ, ਕੰਮ ਤਾਰ ਤੇਰਾ ਖੜਾ ਨਹੀਂ ਜੀ, ਖੜਾ ਕੋਈ ਨਹੀਂ, ਮੇਰੇ ਵਰਗਾ ਹੀ ਅੰਨ ਮੈਨੂੰ ਉੱਥੇ ਉਹਨਾਂ ਦਾ ਬਾਪੂ ਬਣਿਆ ਬੈਠਾ, ਮੈਨੂੰ ਉਹਨਾਂ ਨੇ ਇੱਕ ਨਹੀਂ ਪੁੱਛੀ ਮੇਰੀ ਬਾਤ। ਕਹਿੰਦੇ ਫਿਰ ਤੈਨੂੰ ਵਿਹਲ ਦਵਾਇਆ ਸੀ ਅਸੀਂ ਤਾਂ, ਤੂੰ ਸਾਡੇ ਤੁਹਾਨੂੰ ਕਿਹਾ ਸੀ ਸਾਡੇ 'ਤੇ ਕਿਰਪਾ ਕਰੋ, ਮੈਨੂੰ ਵਿਹਲ ਬਖਸ਼ੋ, ਹੁਣ ਅਸੀਂ ਕਿਰਪਾ ਕੀਤੀ, ਤੂੰ ਜਰੀ ਨਹੀਂ, ਅਸੀਂ ਤੇਰਾ ਹੀ ਰੂਪ ਧਾਰ ਕੇ ਤੇਰਾ ਕੰਮ ਕਰਨਾ ਸੀ। ਜਦ ਤੇਰੇ ਥੋਂ ਅਸੀਂ ਦੁਕਾਨ ਦਾ ਕਾਰੋਬਾਰ ਚਲਾਉਣ ਲੱਗ ਗਏ ਸੀ, ਤੂੰ ਤਾਂ ਵਿਹਲਾ ਹੋ ਗਿਆ ਸੀ, ਰੋਣਾ ਕਿਉਂ, ਭਜਨ ਕਰ। ਕਹਿੰਦਾ ਜੀ ਕਿਰਪਾ ਕਰੋ, ਮੈਂ ਤਾਂ ਮੋਹ 'ਚ ਫਸਿਆ ਹੋਇਆ, ਮੇਰੇ ਕੋਲੋਂ ਤਾਂ ਨਹੀਂ ਹੋਣਾ। ਫਿਰ ਕਹਿੰਦੇ ਬਹਾਨਾ ਕਿਉਂ ਲਾਉਂਦਾ ਸੀ ਵੀ ਵਿਹਲ ਨਹੀਂ ਹੈ? ਆਖਣ ਔਖਾ ਸੱਚਾ ਨਾਓ, ਸੱਚਾ ਨਾਮ ਆਖਣਾ ਖਾਲਸਾ ਜੀ ਬੜਾ ਹੀ ਔਖਾ ਹੈ। ਸੋ ਜਿਨ੍ਹਾਂ ਨੇ ਆਖ ਲਿਆ ਉਹਨਾਂ ਦਾ ਪਾਰ ਉਤਾਰਾ ਹੋ ਗਿਆ। ਸੋ ਦੇ ਦੋਸ਼ ਨਾ ਕਾਹੂੰ ਜੋਗ, ਕਿਸੇ ਨੂੰ ਸਤਸੰਗ ਜੀ ਦੋਸ਼ ਦੇਣਾ ਯੋਗ ਨਹੀਂ ਹੈ। ਸੋ ਆਪ ਜੀ ਫਰਮਾਉਂਦੇ ਨੇ ਕਤ ਕਿਰਤ ਪਿਆ ਜੋ ਪ੍ਰਭ ਪਾਇਆ। ਗੁਰੂ ਨਾਨਕ ਦੇਵ ਜੀ ਕਹਿੰਦੇ ਹੇ ਜਗਿਆਸੂ ਜਨੋ, ਇਹ ਕਤਕ ਜੀਵ ਦੇ ਨਾ ਕਿਰਤ ਕੀਤਾ ਹੋਇਆ ਹੀ ਜਿਹੜਾ ਕਰਮ ਹੈ ਉਹੀ ਲੇਖ ਇਹਦੇ ਸਿਰ ਦੇ ਉੱਤੇ ਪਿਆ ਹੋਇਆ ਹੈ। ਕਰੀ ਲੋ ਕਰਮ ਲਿਖਿਓ ਲੇਖ ਮਾਥੰਗ, ਸਭੇ ਜੇਰ ਕੀਨੇ ਬਲੀ ਕਾਲ ਨਾਥੰਗ, ਜੈਸੀ ਕਲਮ ਬੁੜੀ ਹੈ ਮਸਤਕ ਤੈਸੀ ਜੀੜੇ ਪਾਸ। ਲੇਕਿਨ ਲਿਖਿਆ ਹੋਇਆ ਜਿਹੜਾ ਹੈ ਉਹਨੂੰ ਕੋਈ ਪੜ੍ਹ ਨਹੀਂ ਸਕਦਾ, ਕਿ ਉਹ ਕਲਮ ਦੁਆਤ ਨਾਲ ਨਹੀਂ ਲਿਖਿਆ ਹੋਇਆ। ਹੁਕਮੀ ਲਿਖੇ ਸਿਰ ਲੇਖ ਬਿਨ ਕਰਮ ਮਸਬਾਣੀਆਂ, ਬਿਨਾਂ ਕਲਮ ਸਿਆਹੀ ਤੋਂ ਬਿਨਾਂ ਲਿਖੇ ਨੇ ਹੁਕਮ ਨਾਲ ਲੇਖ ਵਾਹਿਗੁਰੂ ਨੇ। ਸੋ ਕਿਰਤ ਪਿਆ ਜੋ ਪ੍ਰਭ ਪਾਇਆ, ਜੋ ਪ੍ਰਭੂ ਨੂੰ ਭਾਇਆ ਹੈ, ਜੋ ਉਸਨੂੰ ਅੱਛਾ ਲੱਗਿਆ, ਜੋ ਚਾਹੁੰਦਾ ਹੈ, ਉਸ ਅਨੁਸਾਰ ਸਤਿ ਸਾਰਿਆਂ ਜੀਵਾਂ ਦੇ ਮੱਥਿਆਂ ਦੇ ਉੱਤੇ ਲੇਖ ਪਿਆ ਕਰਮਾਂ ਅਨੁਸਾਰ, ਕੋਈ ਵੀ ਫਰਕ ਨਹੀਂ ਹੈ। ਦੀਪਕ ਸਹਿਜ ਬਲੈ ਤੱਤ ਜਲਾਇਆ। ਕੱਤਕ ਦੇ ਮਹੀਨੇ ਖਾਲਸਾ ਜੀ ਦੀਵਾਲੀ ਦਾ ਪੁਰਬ ਹੁੰਦਾ, ਥਾਂ ਥਾਂ 'ਤੇ ਦੀਵੇ ਜਗਦੇ, ਥਾਂ ਥਾਂ 'ਤੇ ਸਾਰੇ ਲੋਕ ਚਾਰ ਚਾਰ ਮੂੰਹੇ ਦੀਵੇ ਜਗਾ ਕੇ ਸਾਰੇ ਸਤਸੰਗਤ ਜੀ ਘਰ ਨੂੰ ਮਾਈਆਂ ਵੀ ਇੱਕ ਮਹੀਨਾ ਲਾ ਦਿੰਦੀਆਂ ਲਿਪਣ ਪੋਚਣ ਨੂੰ, ਸਫਾਈ ਕਰਨ ਨੂੰ, ਵੀ ਲੱਛਮੀ ਸਾਡੇ ਘਰ ਵੜੇ। ਉਹ ਕਹਿੰਦੇ ਸਾਡੇ ਘਰ ਵੜੇ, ਇਹ ਲੱਛਮੀ ਦਾ ਪੂਜਨ ਹੈ ਦੀਵਾਲੀ ਵਾਲੇ ਦਿਨ। ਵੜਦੀ ਤਾਂ ਹੈ ਪਰ ਦੇਖਦੀ ਹੈ ਵੀ ਡਾਡ ਆਉਂਦੀ ਹੈ ਇੱਥੋਂ ਬੋਤਲਾਂ ਦੀ, ਫਿਰ ਨਿਕਲ ਜਾਂਦੀ ਹੈ। ਫਿਰ ਕਹਿੰਦੀ ਆ ਜਾਓ ਮੈਂ ਤੁਹਾਨੂੰ ਤੋਰਦੀ ਹਾਂ ਪੁਲਿਸ ਦੇ ਘਰ ਨੂੰ ਵੀ, ਲੜਕੇ ਸਿਰ ਪੜਵਾ ਕੇ ਸਤਸੰਗਤ ਜੀ ਲੱਛਮੀ ਨੂੰ ਵੀ ਬਾਹਰ ਲੈ ਜਾਂਦੇ, ਉੱਥੇ ਕਚਹਿਰੀਆਂ 'ਚ ਲਾ ਆਉਂਦੇ। ਇਸੇ ਤਰ੍ਹਾਂ ਖਾਲਸਾ ਜੀ ਕੱਤਕ ਦੇ ਮਹੀਨੇ ਜਿਵੇਂ ਘਰ ਘਰ ਦੀਵੇ ਮੱਚਦੇ ਪ੍ਰਕਾਸ਼ ਹੁੰਦੇ ਆਪ ਜੀ ਫਰਮਾਉਂਦੇ ਹਨ ਦੀਪਕ ਸਹਿਜ ਬਲੈ ਤੱਤ ਜਲਾਇਆ ਸਦਾ ਦੁਆੜੀ ਸਾਧ ਦੀ ਅੱਠੇ ਪਹਿਰ ਬਸੰਤ। ਆਪਾਂ ਸਾਰੇ ਹੀ ਸਤ ਸੰਗਤ ਜੀ ਸੰਗਤ ਵਿੱਚ ਬੈਠਣ ਵਾਲੇ ਸਾਧ ਹਾਂ, ਭਾਵੇਂ ਕੋਈ ਗ੍ਰਸਤੀ ਹੈ ਭਾਵੇਂ ਕੋਈ ਸਤ ਸੰਗਤ ਜੀ ਵਿਹੰਗਮ ਹੈ, ਆਹ ਦਰਦ ਦੇ ਵਿੱਚ ਐਸੀ ਸਿਫਤ ਹੈ ਜਦੋਂ ਇਸ ਦਰਦ ਦੇ ਅੰਦਰ ਆ ਜਾਓਗੇ ਨਾ ਤੁਹਾਨੂੰ ਕਿਸੇ ਨੇ ਬਦਮਾਸ਼ ਨਹੀਂ ਕਹਿਣਾ ਭਾਵੇਂ ਨਿਰੇ ਔਗਣ ਹੋਣ ਵਿੱਚ। ਲੰਘਣ ਵਾਲੇ ਕਹਿਣਗੇ ਉਹ ਸਾਧ ਸੰਗਤ ਬੈਠੀ ਆ ਅੰਦਰ। ਜਦੋਂ ਸਾਧ ਸੰਗਤ ਬੈਠੀ ਆ ਤਾਂ ਆਪਾਂ ਉਹਨਾਂ ਦੀ ਗਿਣਤੀ 'ਚ ਨਾ ਆ ਗਏ, ਬਲਿਹਾਰ ਜਾਈਏ ਕੁਰਬਾਨ ਜਾਈਏ ਗੁਰੂ ਸਾਹਿਬ ਤੋਂ, ਜਿਨ੍ਹਾਂ ਦੀ ਸੰਗਤ 'ਚ ਆ ਕੇ ਅਸੀਂ ਸਾਧ ਸਾਨੂੰ ਪਦਵੀ ਮਿਲ ਜਾਂਦੀ ਆ ਬਿਨਾਂ ਕਮਾਈ ਤੋਂ ਹੀ। ਇਸ ਦਰ ਦੇ ਅੰਦਰ ਹੋਏ ਨਹੀਂ ਤਾਂ ਸਾਧ ਪਦਵੀ ਮਿਲੀ ਨਹੀਂ। ਫਿਰ ਸਤ ਸੰਗਤ ਜੀ ਆਪ ਦੇ ਮਨ ਨੂੰ ਸ਼ਰਮਸ਼ਾਰ ਕਰਨਾ ਪੈਂਦਾ, ਮਨਾ ਤੈਨੂੰ ਲੋਕ ਸਾਧ ਕਹਿਣ ਲੱਗ ਗਏ, ਤੂੰ ਜਿਹੜੇ ਸਾਧਾਂ ਵਾਲੇ ਗੋਣਾ ਉਹ ਇੱਕ ਦੋ ਧਾਰ ਹੀ ਲੈ, ਜੇ ਧਾਰ ਲੂ ਸਤ ਸੰਗੀ ਪਾਰ ਉਤਾਰਾ ਹੈ। ਇਸ ਕਰਕੇ ਕਲਯੁਗ ਦੇ ਅੰਦਰ ਸਤ ਸੰਗਤ ਜੀ ਗੁਰੂ ਨਾਨਕ ਦੇਵ ਦੇ ਘਰ ਦੀ ਬਹੁਤ ਹੀ ਵੱਡੀ ਵਡਿਆਈ ਅਪਾਰ ਮਹਿਮਾ ਹੈ। ਸੋ ਦੀਪਕ ਸਹਿਜ ਬਲੈ ਤੱਤ ਜਲਾਇਆ, ਗੁਰਮੁਖਾਂ ਦੇ ਪਾਸ ਵੀ ਦੀਵੇ ਜਗਦੇ। ਦੀਵਾ ਸਤਸੰਗ ਜੀ ਸਭ ਤੋਂ ਵੱਡਾ ਗਿਆਨ ਦਾ ਜਿਹੜਾ ਕਦੇ ਬਿਨਾਂ ਬੁਝੇ। ਦੂਜੇ ਦੀਵੇ ਮਾਈਆਂ ਕੋਈ ਛੱਪਣਾ 'ਤੇ ਜਗਾਉਂਦਾ, ਕੋਈ ਮੜੀਆਂ 'ਚ ਰੱਖ ਕੇ ਆਉਂਦੇ, ਕੋਈ ਖੱਤਿਆਂ 'ਚ ਰੱਖ ਕੇ ਆਉਂਦੇ ਬੰਨਿਆਂ 'ਤੇ, ਉਹ ਦੀਵੇ ਤਾਂ ਸਤਸੰਗ ਜੀ ਮਿੰਟ ਸਕਿੰਟ ਦੇ ਹੁੰਦੇ। ਗੁਰਮੁਖ ਦੀਵੇ ਐਵੇਂ ਨਹੀਂ ਅੱਠੇ ਪਹਿਰ ਦੀਵਾਲੀ ਹੈ ਉਹਨਾਂ ਦੀ ਸਦਾ, ਗੁਰਮੁਖਾਂ ਦੇ ਅੰਦਰ ਜਿਹੜਾ ਦੀਵਾ ਜਗਦਾ ਖਾਲਸਾ ਜੀ ਉਹ ਬੁਝਣ ਵਾਲਾ ਨਹੀਂ, ਉਹ ਗੁਰੂ ਨਾਨਕ ਦੇਵ ਜੀ ਨੇ ਜਗਾਇਆ ਹੈ। ਉਹ ਦੀਵਾ ਕੈਸਾ ਖਾਲਸਾ ਜੀ, ਦੀਪਕ ਸਹਿਜ ਜਲੇ ਸਹਿਜ ਨੂੰ ਗਿਆਨ ਦਾ ਹੈ। ਦੇਖੋ ਆਹ ਅੰਮ੍ਰਿਤਮਈ ਬਾਣੀ ਖਾਲਸਾ ਜੀ ਗੁਰੂ ਸਾਹਿਬ ਦੀ ਰਸਨਾ ਤੋਂ ਨਿਕਲੀ ਹੋਈ ਹੈ, ਜਿਨ੍ਹਾਂ ਦੀ ਆਪਾਂ ਰੋਜ਼ ਕਥਾ ਸੁਣਦੇ ਹਾਂ। ਦੀਪਕ ਸਹਿਜ ਬਲੇ ਸਹਿਜੇ ਗਿਆਨ ਦਾ ਵੀ ਜੀਵ ਜੀਵ ਦੀਵਾ ਉਹਨਾਂ ਦੇ ਜਲਦਾ ਹੈ ਜਿਨ੍ਹਾਂ ਨੇ ਤੱਤ ਜਲਾਇਆ। ਤੱਤ ਨੂੰ ਸਤਸੰਗ ਜੀ ਸਾਰ ਅੰਸ ਦਾ ਨੂੰ ਕਹਿੰਦੇ ਹੈ, ਜਿਵੇਂ ਕਹਿੰਦੇ ਬਈ ਤੂੰ ਨਿਚੋੜ ਨਿਚੋੜ ਕੱਢ ਲੈ ਵਿੱਚੋਂ, ਜਿਵੇਂ ਨਿੰਬੂ ਦਾ ਸੱਤ ਜਿਹੜਾ ਹੁੰਦਾ ਉਹ ਨਿੰਬੂ ਦਾ ਸਤਸੰਗ ਜੀ ਨਿਚੋੜ ਹੁੰਦਾ। ਇਸੇ ਤਰ੍ਹਾਂ ਸੰਸਾਰ ਦਾ ਤੱਤ ਕੀ ਹੈ, ਸੰਸਾਰ ਦੇ ਵਿੱਚ ਪੰਜ ਚੀਜ਼ਾਂ ਹੈ, ਅਸਤੀ ਭੰਤੀ ਪ੍ਰੇਤਾ ਨਾਮ ਅਤੇ ਰੂਪ। ਜਿਵੇਂ ਹੰਸ ਚੁੰਝ ਡਬੋ ਕੇ ਉਹਦੇ ਅੰਦਰ ਖਟਿਆਈ ਹੁੰਦੀ ਹੈ ਚੁੰਝ ਦੇ, ਦੁੱਧ ਨੂੰ ਫਟਾ ਕੇ ਫੁੱਟ ਚੁੱਕ ਲੈਂਦਾ ਅਤੇ ਪਾਣੀ ਤਿਆਗ ਦਿੰਦਾ, ਇਉਂ ਗੁਰਮੁਖ ਹੰਸ ਨੇ ਇਹ ਆਪਣੀ ਬਿਰਤੀ ਦੇ ਨਾਲ ਸਤ ਸੰਗਤ ਜੀ ਤੱਤ ਸਰੂਪ ਨੂੰ ਗ੍ਰਹਿਣ ਕਰ ਲੈਂਦੇ। ਉਹਨੇ ਤੱਤ ਤੱਤ ਫੁੱਟ ਫੁੱਟ ਚੱਕਦੇ ਨਾ ਚੁਗਲੇ ਹੰਸ ਨੇ, ਪਾਣੀ ਤਿਆਗ ਦਿੱਤਾ। ਨਾਮ ਅਤੇ ਰੂਪ ਦੋ ਮਾਇਆ ਦੀਆਂ ਅੰਸਾਂ, ਸੱਤ ਚੇਤਨ ਆਨੰਦ ਤਿੰਨ ਅੰਸਾਂ ਬ੍ਰਹਮ ਦੀਆਂ ਨੇ, ਤਿੰਨ ਪੰਜੇ ਅੰਸਾਂ ਬਿਣ ਕਰਕੇ ਆ ਪ੍ਰਪੰਚ ਬਣਿਆ ਹੋਇਆ ਜਿਹੜਾ ਸੰਸਾਰ ਦਾ ਹੈ। ਜਿਨ੍ਹਾਂ ਨੇ ਸਤ ਸੰਗਤ ਜੀ ਤੱਤ ਸਰੂਪ ਨੂੰ ਨਾ ਗ੍ਰਹਿਣ ਕਰ ਲਿਆ ਪਰਮੇਸ਼ਰ ਨੂੰ, ਸਭਨੀ ਘਟੀ ਸਭ ਵਸੇ ਸਭ ਨੂੰ ਘਟਨਾ ਕੋਏ, ਸਾਰਿਆਂ ਵਿੱਚ ਪਰਮੇਸ਼ਰ ਦੀ ਅੰਸ ਪਛਾਣ ਲਿਆ, ਇਹ ਸਮਝੋ ਸਤ ਸੰਗਤ ਜੀ ਉਹਨਾਂ ਨੇ ਉਹ ਲੈ ਲਿਆ ਤੇਰ, ਜਿਹਨੂੰ ਘਿਓ ਕਹਿੰਦੇ ਆ ਜੋਤ ਵਾਸਤੇ। ਇਸੇ ਤਰ੍ਹਾਂ ਸਤਸੰਗ ਅੰਤਰਸ਼ਕਰਨ ਠੂਠੀ ਹੈ, ਉਹ ਠੂਠੀ ਦੇ ਅੰਦਰ ਸਤਸੰਗਤ ਜੀ ਜਿਹੜੀ ਬਿਰਤੀ ਤੁਸੀਂ ਟਿਕਾ ਕੇ ਰੱਖੀ ਨਾ ਸ਼ਬਦ ਵਿੱਚ, ਇਹ ਬੱਤੀ ਆ ਪੌਣੀ ਵੱਟ ਕੇ। ਉਸ ਤੋਂ ਬਾਅਦ ਗੁਰੂ ਸਾਹਿਬ ਦੀ ਹੋ ਜੇ ਕਿਰਪਾ, ਜਿਹੜੀ ਸਿੱਖਿਆ ਲੈਣੀ ਹੈ ਸੀਖ ਘਸਾਉਣੀ ਹੈ, ਫਿਰ ਗਿਆਨ ਦਾ ਦੀਵਾ ਸਤਸੰਗ ਜੀ ਪ੍ਰਕਾਸ਼ ਆਉਂਦਾ ਹੈ। ਇਹੋ ਜਿਹਾ ਦੀਵਾ ਗੁਰਮੁਖਾਂ ਨੇ ਸਤਸੰਗ ਜੀ ਜੜਾਇਆ ਹੈ। ਜਿਸ ਵੇਲੇ ਸਤਸੰਗਤ ਜੀ ਪ੍ਰਕਾਸ਼ ਹੋ ਜੇ ਤਾਂ ਹਨੇਰਾ ਨਹੀਂ ਰਹਿੰਦਾ, ਜਿੱਥੇ ਗਿਆਨ ਦਾ ਪ੍ਰਕਾਸ਼ ਆ ਉੱਥੇ ਦੁੱਖ ਨਹੀਂ ਰਹਿੰਦਾ। ਦੀਪਕ ਰਸ ਤੇਲੋ ਧਨ ਪਿਰ ਮੇਲੋ ਧਨ ਉਮਾ ਹੈ ਸਰਸੀ। ਗੁਰੂ ਨਾਨਕ ਦੇਵ ਜੀ ਕਹਿੰਦੇ ਹੇ ਜਗਿਆਸੂ ਜਨੋ, ਜਿਹੜਾ ਦੀਵਾ ਗਿਆਨ ਦਾ ਹੈ ਰਸ ਤੇਲੋ, ਪ੍ਰੇਮ ਰਸ ਦਾ ਹੀ ਉਹਦੇ 'ਚ ਤੇਲ ਪਾਇਆ ਹੈ। ਧਨ ਪਿਰ ਮੇਲੋ ਊਂ ਹਨੇਰਾ ਹੁੰਦਾ, ਪਤੀ ਸਤੀ ਇੱਕ ਦੂਜੇ ਨੂੰ ਹਾਕਾਂ ਮਾਰੀ ਜਾਂਦੇ ਆ, ਘਰ ਦੇ ਅੰਦਰ ਹਨੇਰਾ, ਕਿੱਥੇ ਬੈਠੀਏ, ਉਹ ਉਹਨੂੰ ਕਹੂਗਾ ਦੀਵਾ ਜਗਾ, ਉਹਨੂੰ ਕਹੂਗਾ ਸੋਚਦਾ ਦੀਵਾ ਜਗਾ। ਇਸੇ ਤਰ੍ਹਾਂ ਖਾਲਸਾ ਜੀ ਆਪਣੀ ਅਭਾਸ਼ ਬਿਰਤੀ ਹੈ ਜਿਹੜੀ ਇਸਤਰੀ ਹੈ, ਸਾਖੀ ਚੇਤਨ ਪਤੀ ਹੈ, ਯਾ ਸ਼ਾਰਦ ਅੰਤਰ ਜੋਤੀਰ ਪੁਰਸ਼ਾ, ਜੋਤੀ ਸਰੂਪ ਪਰਮੇਸ਼ਰ ਪਤੀ ਹੈ ਜਿਹੜਾ ਆਪਣੇ ਹਿਰਦੇ 'ਚ ਹੀ ਵੱਸਦਾ ਹੈ। ਇਹ ਜਿਹੜੀ ਬਿਰਤੀ ਹੈ ਖਾਲਸੰਗ ਜੀ ਉਹਦੀ ਘਰਵਾਲੀ ਹੈ। ਅੰਤਸ਼ਕਰਨ ਸੇਜਾ ਹੈ, ਮਨ ਬੁੱਧ ਚਿੱਤ ਹੰਕਾਰ ਪਾਵੇ, ਇਹਨਾਂ ਦੀਆਂ ਬਿਰਤੀਆਂ ਬਾਹੀਆਂ ਪ੍ਰੇਮ ਰੂਪੀ ਬਾਣ ਨਾਲ ਬੁਣੀ ਹੋਈ ਹੈ। ਇਸੇ ਤਰ੍ਹਾਂ ਤੁਲਤਾ ਦੀ ਤੁੜਾਈ ਰੱਖੀ, ਸਮਤਾ ਬਿਰਤੀ ਦੀ ਵਿਛਾਈ ਵਿਛਾਈ ਹੋਈ, ਹੰਕਾਰ ਦੀ ਨਿਵਿਰਤੀ ਸਰਾਣਾ ਰੱਖਿਆ ਹੋਇਆ, ਸੱਤ ਸੰਤੋਖ ਦਇਆ ਧਰਮ ਵਿਚਾਰ ਇਹ ਤੋਤੇ ਕੱਢੇ ਹੋਏ ਨੇ ਜਿਵੇਂ ਫੁੱਲ ਫਲ ਕੱਢੇ ਹੁੰਦੇ ਬੁੜੀਆਂ ਦੇ। ਅਹੀ ਜੀ ਸਤਸੰਗ ਜੀ ਸੇਜਾ, ਮਹਾਂਬਾਕ ਰੂਪੀ ਸੇਜਬੰਦ ਕਸੇ ਹੋਏ ਨੇ ਚੌਹਾਂ ਪਾਵਿਆਂ ਦੇ ਨਾਲ। ਇਹ ਸੇਜਾ ਸਤਸੰਗ ਜੀ ਆਪਣੇ ਅੰਦਰ ਹੈ, ਜਿੱਥੇ ਵਾਹਿਗੁਰੂ ਪਤੀ ਪਰਮੇਸ਼ੁਰ ਸਾਖਿਆਤ ਹੋ ਕੇ ਆਪਣੀ ਅਭਾਸ਼ ਬਿਰਤੀ ਨੂੰ ਅਭੇਦ ਕਰਦਾ ਹੈ ਸੇਜਾ ਦੇ ਉੱਤੇ। ਤਾਂ ਕਹਿੰਦੇ ਨੇ ਸੇਜਾ ਹਨੇਰੇ ਚੰਗੀ ਨਹੀਂ ਲੱਗਦੀ, ਸੇਜਾ ਦੇ ਕੋਲ ਦੀਵਾ ਜਗਦਾ ਚਾਹੀਦਾ ਹੈ। ਸੋ ਇਸੇ ਤਰ੍ਹਾਂ ਖਾਲਸਾ ਜੀ ਸੁਗੰਧੀ ਦੀ ਵੀ ਲੋੜ ਹੈ, ਸੇਜਾ ਦੇ ਉੱਤੇ ਲੋਕ ਕੀ ਕੇਸਰ ਛਿੜਕਦਾ ਕੋਈ ਸੁਗੰਧੀਆਂ, ਇੱਥੇ ਭਗਤੀ ਦੀ ਸੁਗੰਧੀ ਹੈ। ਗਿਆਨ ਦਾ ਦੀਵਾ ਜਗਦਾ ਹੋਵੇ, ਭਗਤੀ ਦੀਆਂ ਸੁਗੰਧੀਆਂ ਉੱਠਦੀਆਂ ਹੋਣ, ਅਹੀ ਜੀ ਸੇਜਾ ਹੋਵੇ, ਫਿਰ ਕਹਿਣ ਦੀ ਲੋੜ ਨਹੀਂ ਵੀ ਪਤੀ ਪਰਮੇਸ਼ਰ ਨਹੀਂ ਮਿਲਿਆ ਹੈ। ਫਿਰ ਖਾਲਸਾ ਜੀ ਵਾਹਿਗੁਰੂ ਦੀ ਉੱਥੇ ਸੁਖਿਆਤਤਾ ਹੈ। ਦੀਪਕ ਰਸ ਤੇਲੋ ਧਨ ਪਿਰ ਮੇਲੋ, ਉੱਥੇ ਧਨ ਇਸਤਰੀ ਦਾ ਪਤੀ ਦਾ ਮਿਲਾਪ ਹੈ। ਧਨ ਉਮਾ ਹੈ ਸਰਸੀ, ਉੱਥੇ ਧਨ ਜਿਹੜੀ ਜਗਿਆਸੂ ਇਸਤਰੀ ਹੈ ਜਾਂ ਭਾਸ਼ ਬਿਰਤੀ ਇਸਤਰੀ ਹੈ ਉਹਦੀ ਕੀ ਅਵਸਥਾ ਹੈ। ਜਿਵੇਂ ਸੰਸਾਰਕ ਰਸ ਲੈਣ ਵਾਸਤੇ ਪਤਨੀ ਨੂੰ ਪੁੱਛੋ ਕਿ ਪਤੀ ਆਇਆ ਤੈਨੂੰ ਕੀ ਆਨੰਦ ਪ੍ਰਾਪਤ ਹੋਇਆ, ਉਹ ਦੱਸ ਨਹੀਂ ਸਕੇਗੀ। ਇਹ ਤਾਂ ਸੰਸਾਰੀ ਆਨੰਦ ਹੈ। ਜਿੱਥੇ ਬਿਰਤੀ ਗੁਰਮੁਖਾਂ ਦੀ ਇਕਾਗਰ ਹੋ ਕੇ ਅੰਤਸ਼ਕਰਨ ਸੇਜਾ 'ਤੇ ਜਾ ਕੇ ਸੁਖਿਆਤਤਾ ਬ੍ਰਹਮ ਨੂੰ ਪ੍ਰਾਪਤ ਕਰਦੀ, ਉਹ ਗੁਰਮੁਖ ਕਹੋ ਕਬੀਰ ਗੂੰਗੇ ਗੁੜ ਖਾਇਆ ਪੁੱਛੇ ਅਤੇ ਕਿਆ ਕਹੀਆ ਕੀ ਦੱਸਣ। ਉਹ ਧਨ ਉਮਾ ਹੈ, ਉੱਥੇ ਜਗਿਆਸੂ ਸਤਸੰਗ ਉਹਨਾਂ ਨੂੰ ਮਨ ਕਰਕੇ ਮਾੜਾ ਚਾਹ ਹੈ। ਸਰਸੀ ਸਹਿ ਤਦਕਦਾ ਦੇ ਉੱਤੇ ਤਨ ਕਰਕੇ ਵੀ ਸਤਸੰਗਤ ਜੀ ਖੁਸ਼ੀ ਹੈ, ਮਨ ਕਰਕੇ ਵੀ ਉਹਨਾਂ ਗੁਰਮੁਖਾਂ ਨੂੰ ਖੁਸ਼ੀ ਹੈ ਜਿੱਥੇ ਵਾਹਿਗੁਰੂ ਦੀ ਪ੍ਰਾਪਤੀ ਹੈ। ਕੀ ਸਾਰਿਆਂ ਨੂੰ ਨਹੀਂ ਇਹ ਆਨੰਦ ਪ੍ਰਾਪਤ? ਸਾਰੀਆਂ ਮਾਈਆਂ ਸੁਹਾਗਣਾ ਨਹੀਂ, ਸਾਰੇ ਆਪਾਂ ਗੁਰਮੁਖ ਨਹੀਂ, ਵਿੱਚ ਆਪਾਂ ਮਨਮਤੀਏ ਵੀ। ਇਸੇ ਤਰ੍ਹਾਂ ਸਤਸੰਗ ਅਵਗੁਣ ਮਾਰੀ ਮਰਨ ਅਸੀਜਾ, ਗੁਣ ਮਾਰੀ ਤਾਂ ਮਰਸੀ। ਗੁਰੂ ਨਾਨਕ ਦੇਵ ਜੀ ਕਹਿੰਦੇ ਗੁਰਸਿੱਖੋ ਅਵਗੁਣ ਮਾਰੀ, ਔਗੁਣਾਂ ਦੀ ਮਾਰੀ ਹੋਈ ਜਿੰਦ ਤੁਰੀ ਫਿਰਦੀ ਹੈ ਵਿਚਾਰੀ, ਕਿੱਥੋਂ ਇਹਨੂੰ ਪਰਮੇਸ਼ੁਰ ਮਿਲੇ। ਅਵਗੁਣ ਮਾਰੀ ਮਰੈ, ਔਗੁਣਾਂ ਦੀ ਮਾਰੀ ਹੋਈ ਸਤਸੰਗ ਜੀ ਮਰਦੀ ਜੰਮਦੀ ਰਹਿੰਦੀ ਇਹ ਵਿਚਾਰੀ, ਦੁੱਖ 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 ਭੋਗਦੀ, ਨਾ ਸੀਜੈ ਮੁਕਤ ਨਹੀਂ ਹੋ ਸਕਦੀ, ਛੁੱਟ ਨਹੀਂ ਸਕਦੀ ਕੋਈ ਇਲਾਜ। ਗੁਣ ਮਾਰੀ ਤਾਂ ਮਰਸੀ, ਜੇ ਵਿਸ਼ਿਆਂ ਨੂੰ ਮਾਰ ਦੇਵੇ ਨਾ ਇਹ, ਫਿਰ ਇਹ ਜੀਵਤ ਭਾਵ ਤੋਂ ਮਰ ਜਾਂਦੀ ਹੈ। ਜੀਵਤ ਭਾਵ ਤੋਂ ਮਰਨ ਮਰੇ ਬਿਨਾਂ ਖਾਲਸਾ ਜੀ ਭਗਤੀ ਨਹੀਂ ਹੁੰਦੀ। ਦੁਸ਼ਟਾਂਤ ਮਾਤਰ ਸਤਸੰਗ ਜੀ ਬੇਨਤੀ ਕਰਦਾ ਵੀ ਜੀਵਤ ਭਾਵ ਤੋਂ ਕਿਵੇਂ ਮਰੀਦਾ ਹੈ? ਜਿਹੜਾ ਆਦਮੀ ਕੇਰਾਂ ਪਾਣੀ 'ਚ ਡੁੱਬ ਜੇ ਨਾ, ਉਹ ਦੂਜੇ ਦਿਨ ਉੱਤੇ ਤਰੇ ਆਉਂਦਾ, ਫੇਰ ਨਹੀਂ ਡੁੱਬਦਾ ਕਦੇ ਵੀ। ਉਹ ਕੇਰਾਂ ਡੁੱਬ ਜੀਏ ਨਾ, ਫੇਰ ਨਹੀਂ ਕਦੇ ਵੀ ਡੁੱਬਦਾ। ਜਿਹਨੇ ਗੁਰਬਾਣੀ 'ਚ ਸਤਸੰਗ ਜੀ ਡੁੱਬਣਾ ਸਿੱਖ ਲਿਆ ਨਾ, ਐਨ ਮਨ ਦੀ ਇਕਾਗਰਤਾ ਕਰਕੇ, ਉਹ ਫੇਰ ਮੁੜ ਕੇ ਜੰਮਣ ਮਰਨ ਨਹੀਂ ਹੁੰਦਾ ਸਤਸੰਗ ਜੀ ਉਹਦਾ। ਜਿਵੇਂ ਪਾਣੀ 'ਚ ਕੇਰਾਂ ਡੁੱਬਿਆ ਤਾਂ ਤਰਿਆ ਵੇ, ਫੇਰ ਨਹੀਂ ਸਤਸੰਗਤ ਜੀ। ਉਹਨੂੰ ਕਹਿੰਦਾ ਜੀਵਤ ਭਾਵ ਤੋਂ ਮਰਨਾ, ਮਰ ਕੇ ਜਿਉਂਦੇ ਹੋਣਾ। ਇਸੇ ਤਰ੍ਹਾਂ ਜੇ ਕਿਸੇ ਨੂੰ ਵਹਿਬਤ ਹੈ ਸ਼ਰਾਬ ਪੀਣ ਦੀ, ਮਾਸ ਖਾਣ ਦੀ, ਕਿਸੇ ਨੂੰ ਹੋ ਗਈ ਸੰਗਤ ਵੀ ਮੈਂ ਤਾਂ ਨਹੀਂ ਛੱਡ, ਸੰਗਤ ਨੇ ਦੱਸਿਆ ਮਹਾਰਾਜ ਦਾ ਹੁਕਮ ਹੈ ਮੈਂ ਤਾਂ ਨਹੀਂ ਇਹ ਵਰਤਣੀ ਚੀਜ਼, ਉਹ ਫਿਰ ਸਾਥੀ ਕਹਿੰਦੇ ਨੇ ਤੋੜ ਦੀਏ ਤੇਰੇ ਡੱਕੇ, ਮਰ ਗਿਆ ਸਾਡੇ ਵੱਲੋਂ, ਆਹ ਦੇਖ ਚੱਕੇ ਡੱਕੇ ਚੱਕ ਚੱਕ ਕੇ ਨਾ ਉਹਦੇ ਵੱਲ ਨੂੰ ਦਿਖਾਉਂਦੇ ਨੇ, ਆਹ ਦੇਖ ਤੋੜਦੇ ਹਾਂ ਤੇਰਾ ਡੱਕਾ। ਸਤਸੰਗ ਜੀ ਤੁਸੀਂ ਸਿਆਣੇ ਲੋਕ ਜਾਣਦੇ ਨੇ, ਚਿਖਾ 'ਤੇ ਤੋੜ ਕੇ ਆਈ ਦੇ ਜਤਰ ਆਇਆ ਤਿੱਤਰ ਗੱਛਤੀ, ਡੱਕੇ ਤੋੜ ਤੋੜ ਕੇ ਨਾ ਚਿਖਾ ਤੇ ਸਿੱਟਿਆ ਤੇ ਬਸ ਇੱਥੇ ਤੱਕ ਸੀ ਤੇਰਾ, ਤੂੰ ਹੋ ਗਿਆ ਰਾਖ ਦੀ ਢੇਰੀ, ਅਸੀਂ ਹੁਣ ਚੱਲੇ ਹਾਂ ਪਿੱਠ ਦੇ ਕੇ ਤੈਨੂੰ। ਉਹਨੂੰ ਅਣਖ ਜਾ ਕੇ ਆਉਂਦੀ ਹੈ, ਕਹਿੰਦਾ ਉਹ ਲਿਆਓ ਕੱਢੋ ਫਿਰ, ਮੈਂ ਤੁਹਾਨੂੰ ਦੂਣੀ ਛਕੂੰਗਾ, ਮੈਂ ਕਿਉਂ ਡੱਕੇ ਕਿਉਂ ਮੇਰੇ ਤੋੜਦੇ ਹੋ। ਜੇ ਕਹਿ ਦੇ ਵੀ ਹਾਂ ਮੈਂ ਮਰਿਆ ਹੀ ਹਾਂ, ਬਸ ਠੀਕ ਆ ਤੋੜ ਦਿਓ ਮੇਰੇ ਡੱਕੇ, ਫਿਰ ਤਾਂ ਗਿਆ ਬਚ ਖਾਣ ਪੀਣ ਤੋਂ। ਜੇ ਅਣਖ ਆ ਜਾਵੇ ਫਿਰ ਉਸੇ ਲੀਹ 'ਤੇ ਫਿਰ। ਇਸੇ ਤਰ੍ਹਾਂ ਆਪ ਜੀ ਫਰਮਾਉਂਦੇ ਨੇ ਸਤਸੰਗਤ ਜੀ, ਗੁਣ ਮਾਰੀ ਤਾਂ ਮਰਸੀ, ਜੀਵਤ ਭਾਵ ਤੋਂ ਸਤਸੰਗਤ ਜੀ ਮਰ ਜਾਵੇ, ਅੰਦਰ ਸਤਸੰਗ ਜੀ ਹਉਮੈ ਨਾ ਰੱਖੇ, ਫਿਰ ਸਤਸੰਗਤ ਜੀ ਇਹ ਗੁਣਾਂ ਦੇ ਸਹਿਤ ਹੋ ਕਰਕੇ ਸੀਜੈ ਛੁੱਟ ਸਕਦਾ ਹੈ ਜੰਮਣ ਮਰਨ ਤੋਂ। ਨਾਮ ਭਗਤ ਦੇ ਨਿਜ ਕਰ ਬੈਠੇ ਅਜੋ ਤਨਾੜੀ ਆਸਾ, ਹੇ ਸੱਚੇ ਪਾਤਸ਼ਾਹ ਜਿਨ੍ਹਾਂ ਨੂੰ ਤੂੰ ਨਾਮ ਦਿੱਤਾ ਹੈ, ਜਿਨ੍ਹਾਂ ਨੂੰ ਤੂੰ ਭਗਤੀ ਵਿੱਚ ਜੋੜਿਆ ਹੈ, ਉਹ ਨਿਜ ਘਰ ਬੈਠੇ, ਉਹ ਆਪਣੇ ਘਰ 'ਚ ਬੈਠੇ ਨੇ। ਸੰਸਾਰੀ ਸਤਸੰਗਤ ਜੀ ਰੀਤੀ ਅਨੁਸਾਰ ਆਪਣਿਆਂ ਘਰਾਂ 'ਚ ਉਹ ਬੈਠੇ ਨੇ ਜਿਨ੍ਹਾਂ ਨੇ ਮਾਰਗੇਜ ਨਹੀਂ ਦੇਣੀ, ਸਭ ਕੁਛ ਐਨ ਫ੍ਰੀ ਹੋ ਗਿਆ। ਉਹ ਕਹਿੰਦੇ ਅੱਜ ਮੈਂ ਆਪਣੇ ਘਰ 'ਚ ਬੈਠਾ, ਅੱਜ ਮੈਨੂੰ ਸਾਹ ਸੁੱਖ ਦਾ ਆਇਆ, ਨਹੀਂ ਤਾਂ ਦੱਬਿਆ ਰਹਿੰਦਾ ਦਿਲ ਆਇਆ ਕੰਬਦਾ ਵੀ ਜੇ ਜੋਬ ਛੁੱਟ ਗਈ ਬਸ ਇਹ ਘਰ 'ਚੋਂ ਵੀ ਫਿਰ ਬਾਹਰ। ਬਗਾਨੇ ਘਰ ਵਿੱਚ ਸਤਸੰਗਤ ਜੀ ਸੁਪਨੇ ਵਿੱਚ ਵੀ ਸੁੱਖ ਨਹੀਂ ਹੈ। ਜਿਵੇਂ ਦੁਨੀਆਂ ਦੇ ਉੱਤੇ ਵਿਵਹਾਰਕ ਲੈਨ ਵਿੱਚ ਇਹ ਘਰਾਂ ਦੀ ਇਹ ਹਾਲਤ ਹੈ, ਥਾਨ ਮਹੋਨ ਫਿਰ ਫਿਰ ਉੱਠਦਾ ਵੈ, ਜਿੰਨੇ 84 ਲੱਖ ਜੂਨਾਂ ਦੇ ਆ ਸਰੀਰ ਨੇ ਸਭ ਬਗਾਨੇ ਹੀ ਘਰ ਨੇ ਖਾਲਸਾ ਜੀ। ਜਿੰਨੇ ਦੇਵੀ ਦੇਵਤਿਆਂ ਦੇ ਥਾਨ ਭਾਉਣ ਨੇ ਮੰਦਰ, ਉਹ ਸਭ ਬਗਾਨੇ ਹੀ ਘਰ ਨੇ। ਆਪਣਾ ਘਰ ਆ ਜਿੱਥੇ ਆਪਾਂ ਬੈਠੇ ਹਾਂ ਖਾਲਸਾ ਜੀ। ਦੂਸਰਿਆਂ ਘਰਾਂ 'ਚੋਂ ਧੱਕੇ ਮਿਲ ਸਕਦੇ ਆ, ਬਿਰਧ ਅਵਸਥਾ ਹੋ ਜਾਵੇ ਜਾਂ ਨਿਰਾਦਰ ਕਰ ਦਿੱਤਾ ਧੱਕਾ ਹੀ ਦੇਤਾ, ਹੋਰ ਕੀ ਆ। ਇੱਜ਼ਤ ਵਾਲੇ ਨੂੰ ਤਾਂ ਸਤਸੰਗਤ ਜੀ ਮਾੜਾ ਜਿਹਾ ਹੀ ਅੱਖ ਕਿਸੇ ਦੀ ਗਹਿਰੀ ਹੋਵੇ ਉਹੀ ਨਹੀਂ ਸਹਾਰੀ ਜਾਂਦੀ, ਲੇਕਿਨ ਇਸ ਘਰ ਵਿੱਚੋਂ ਕੋਈ ਧੱਕੇ ਨਹੀਂ ਦਿੰਦਾ। ਇਸ ਕਰਕੇ ਸਤਸੰਗਤ ਜੀ ਨਾਰਦ ਨੂੰ, ਨਾਰਦ ਨੇ ਪੁੱਛਿਆ ਸੀ ਦਸਵੇਂ ਪਾਤਸ਼ਾਹ ਨੂੰ, ਕਹਿੰਦੇ ਮਹਾਰਾਜ ਤੁਹਾਡਾ ਘਰ ਕਿਹੜਾ ਹੈ? ਦਸਵੇਂ ਪਾਤਸ਼ਾਹ ਕਹਿੰਦੇ ਨਿੱਜ ਘਰ ਮੇਰੋ ਸਾਧ ਸੰਗਤ ਹੈ ਨਾਰਦ ਮੁਨ। ਹੇ ਨਾਰਦ ਮੁਨੀ, ਜੇ ਮਾਤ ਲੋਕ ਸਾਡਾ ਪੁੱਛਦਾ ਘਰ ਤਾਂ ਸਾਧ ਸੰਗਤ ਸਾਡਾ ਘਰ ਹੈ, ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਸੋ ਖਾਲਸਾ ਜੀ, ਜੇ ਗੁਰੂ ਕਾ ਘਰ ਸੰਗਤ ਹੈ ਤਾਂ ਆਪਣਾ ਘਰ ਕਿਹੜਾ ਹੋਇਆ? ਜਿਹੜਾ ਪਿਓ ਵਾਲਾ ਹੁੰਦਾ ਉਹੀ ਆਪਣਾ ਘਰ। ਥਾਨ ਮਹੂਨ ਫਿਰ ਫਿਰ ਉੱਠਦਾ ਵੈ, ਬਗਾਨੇ ਘਰ 'ਚ ਜਾਵਾਂਗੇ ਕਿੰਨਾ ਕੁ ਚਿਰ ਰਹਾਂਗੇ? ਖਾਲਸਾ ਜੀ ਉੱਠ ਕੇ ਤੁਰ ਨਿਕਲਣਾ ਪਵੇਗਾ। ਇੰਦਰ ਲੋਕ ਸਿਵ ਲੋਕੈ ਜੈਬੋ, ਓਛੇ ਤਪ ਕਰ ਬਾਹਰ ਐਬੋ। ਸਵਰਗ ਇੰਦਰ ਰਾਜੇ ਦਾ ਘਰ ਹੈ, ਜਿੰਨਾ ਚਿਰ ਪੁੰਨ ਕੀਤੇ ਆ ਤੁਸੀਂ ਉੱਥੇ ਸੁੱਖ ਭੋਗੋਗੇ, ਮਗਰੋਂ ਕਹਿਣਗੇ ਨਿਕਲ ਬਾਹਰ। ਨਰਕ ਦੁੱਖਾਂ ਦਾ ਘਰ ਹੈ, ਜਿੰਨਾ ਚਿਰ ਕੋਈ ਪਾਪ ਕੀਤੇ ਨੇ ਦੁੱਖ ਭੋਗੋਗੇ, ਫਿਰ ਉੱਥੋਂ ਵੀ ਹੁਕਮ ਅਨੁਸਾਰ ਪਰੇ ਹੋ ਜਾਣਾ। ਉਹ ਜਿਹਾ ਘਰ ਕਦੇ ਕੋਈ ਦੇਖਿਆ ਜਿੱਥੋਂ ਕੋਈ ਕੱਢੇ ਨਾ? ਐਸੇ ਕਰਮ ਬਹੁਤ ਵਸਾਏ, ਜਬ ਹਮ ਰਾਮ ਗਰਭ ਹੋਏ ਆਏ। ਇੱਕ ਦੁੱਖ ਰਾਮ ਰਾਜ ਕਾਟੋ ਮੇਰਾ, ਅਗਨ ਦਹਿ ਅਰ ਗਰਭ ਵਸੇਰਾ। ਕਬੀਰ ਸਾਹਿਬ ਨੇ ਕਿਹਾ ਹੇ ਵਾਹਿਗੁਰੂ, ਜਿਉਂ ਜਿਉਂ ਅਸੀਂ ਜਨਮ ਧਾਰਦੇ ਆਏ, ਇਹੋ ਜਿਹੇ ਘਰ ਬੜੇ ਵਸਾਉਂਦੇ ਆਏ ਅਸੀਂ। ਬੜੇ ਪੁੱਤ ਧੀਆਂ ਹੋਏ, ਕੇਤੇ ਬਾਪ ਕੇਤਿਆਂ ਕੇ ਚੇ ਬੇਟੇ, ਕੇਤੇ ਕੋ ਗੁਰਚੇਲੇ ਫਨ ਹੂਏ। ਕਿਰਪਾ ਕਰੋ ਮਹਾਰਾਜ, ਸਾਨੂੰ ਉਹ ਘਰ ਦੇ ਦਿਓ ਜਿੱਥੇ ਮੁੜ ਕੇ ਸਦਾ ਹੀ ਵਸੀਏ, ਜਾਣਾ ਆਉਣਾ ਨਾ ਹੋਵੇ। ਨਾਮ ਭਗਤ ਦੇ ਨਿਜ ਕਰ ਬੈਠੇ ਅਜੋ ਤਨਾੜੀ ਆਸਾ, ਬੇਨਤੀਆਂ ਕਰੀਏ। ਗੁਰੂ ਨਾਨਕ ਦੇਵ ਜੀ ਜਗਿਆਸੂ ਮੁਖ ਦੁਆਰਾ ਕਹਿੰਦੇ ਨੇ, ਜਿਨ੍ਹਾਂ ਨੂੰ ਤੁਸੀਂ ਨਾਮ ਦਿੱਤਾ, ਜਿਨ੍ਹਾਂ ਨੂੰ ਤੁਸੀਂ ਭਗਤੀ 'ਚ ਜੋੜਿਆ, ਉਹ ਨਿਜ ਘਰ ਬੈਠੇ, ਉਹ ਜਿੰਨਾ ਚਿਰ ਮਾਨਸ ਦੇਹੀ ਲਈ ਹੋਈ ਆ ਉਹਨਾਂ 'ਚ ਆਹ ਘਰ 'ਚ ਬੈਠਦੇ ਨੇ, ਭਰੋਸਾ ਕਰਦੇ ਨੇ ਗੁਰੂ ਸਾਹਿਬ ਤੋਂ ਬਿਨਾਂ ਕੋਈ ਆਸਰਾ ਨਹੀਂ। ਸੁੱਖ ਚਾਹਤ ਜੋ ਪੂਤ ਤੇ ਸੋ ਮੂਢਨ ਕੇ ਭੂਪ, ਜਿਹੜਾ ਪੁੱਤ ਧੀ ਤੋਂ ਸੁੱਖ ਮਾਣੇ ਨਾ, ਕਹੇ ਮੈਨੂੰ ਸੁੱਖ ਮਿਲੂਗਾ, ਉਹ ਮੂਰਖ ਨਹੀਂ। ਮੂਰਖਾਂ ਦਾ ਕਹਿੰਦੇ ਰਾਜਾ ਹੈ, ਪੁੱਤ ਧੀ ਤੋਂ ਸੁੱਖ ਦੀ ਆਸਾ ਨਾ ਰੱਖੇ। ਸੁੱਖ ਭਾਈ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਘਰ ਵਿੱਚ ਹੈ। ਸੋ ਆਪ ਜੀ ਕਹਿੰਦੇ ਹਨ, ਨਿੱਜ ਘਰ ਬੈਠੇ ਉਹ ਇੱਥੇ ਸਰੀਰ 'ਚ ਜਿੰਨਾ ਚਿਰ ਭਗਤੀ ਕਰਦੇ ਨੇ ਉਨ੍ਹਾਂ ਚਿਰ ਸੰਗਤ ਨੂੰ ਆਪਣਾ ਘਰ ਸਮਝ ਕੇ ਬੈਠਦੇ ਨੇ। ਜਦੋਂ ਸਰੀਰ ਤਿਆਗ ਦੇਣਾ, ਸਭ ਨੇ ਪਿੱਠ ਦੇ ਜਾਣੀ ਹੈ, ਉਸ ਵੇਲੇ ਖਾਲਸਾ ਜੀ ਸੱਚਖੰਡ ਵਿੱਚ ਘਰ ਵਿੱਚ ਜਾ ਕੇ ਬੈਠਣਗੇ। अजोत नाड़ी आसा, कृपा करो महाराज सानू उन्हां दी आसा है जिहड़े अपने घर च बैठे ने सानू भी बुला लैण, इत्थे बैठे ने तां भी इत्थे सद लैण, आ जाओ ये गुरमुखो इत्थे भजन करिए, जे सचखंड बैठे है तां सानू जमां दे धक्के ना चढ़ना पवे, उत्थे भी आवाज़ मार लैण आ जाओ गुरपुरी दे अंदर, क्यों ना आसा रखिए सतसंगी गुरमुखां दे नाल मिलाप दी। सो आप जी कहंदे ने अखीर ते, नानक मिलो कपट दर खोलो एक घड़ी खट मासा, मिलण दी तां किन्नी कु चाहीदी है। गुरु नानक देव जी कहंदे भाई बेनतियां करो, मिलो कपट दर खोलो, महाराज सानू मिल पो, मूहरे तख्ते लगे हुए ने, कपट दे सतसंग जी कपाट ने, कपाट नूं तख्तिया हुंदा हुंदा, कपट नूं छलदा भी हुंदा, जिन्ना चिर मन विच छल बल है ये तख्ते ही ने सतसंग जी, भोले भाले नूं सतसंग जी रब छेती मिलदा, चतर सी त्रिलोचन ब्राह्मण रोज ठाकरां नूं सतसंग जी नहाउंदा, सब कुछ करदा, भोग लवाउंदा, उहनूं तां रब ना मिलिया, धन्ने नूं सतसंग जी एक दिन च ही मिल गया, कि उहनूं ज्यादा पूजा वधिया करनी आउंदी सी, ਉਹਦਾ ਸਤਸੰਗ ਹਿਰਦਾ ਸਾਫ ਸੀ, ਕਪਟ ਨਹੀਂ ਸੀ ਉਹਦੇ ਅੰਦਰ, ਕਪਾਟ ਛੇਤੀ ਖੁੱਲ੍ਹ ਗਏ। ਸਤਸੰਗਤ ਜੀ ਆ ਕੇ ਕੀ ਕਿਹਾ, ਦੱਸ ਕੀ ਕਰਾਂ ਤੇਰਾ, ਸਾਰੇ ਹੀ ਕੰਮ ਕੀਤੇ ਉਸ ਦੇ। ਮਹਾਰਾਜ ਗੁਰੂ ਨਾਨਕ ਦੇਵ ਜੀ ਅਨਕੰਗਨਾ ਬਿਦ ਤੇ ਜਸਮਨ ਸਾਸਾ ਨਾਨਕਾ, ਅਨਕ ਰਹਿਤ ਪਰਮਾਤਮ ਜੋਈ, ਨਾਨਕ ਨਾਮ ਕਹਾਵੈ ਸੋਈ। ਐਸੇ ਸਤਿਗੁਰੂ ਨਾਨਕ ਦੇਵ ਜੀ ਨਿਰਤਪੁਣਾ ਨਹੀਂ ਹੈ, ऐसे सतगुरु जी सतसंग जी इस शब्द विच फरमाउंदे ने, बेनती करो मिलो कपट दर खोलो, हे सच्चे पातशाह मिल पो, असी नहीं नठ के मिल पीए, साडे मूहरे तख्ते ने कपट छल बल दे विकारां दे, ये महाराज तुसी खोल दिओ, ये नहीं खुलने नहीं। एक घड़ी खट मासा, हे सच्चे पातशाह ਸਾਡੀ ਜਿਹੜੀ ਇੱਕ ਘੜੀ ਵੀ ਵਿਛੋੜੇ 'ਚ ਬਤੀਤ ਹੁੰਦੀ ਹੈ, ਛੇ ਮਹੀਨਿਆਂ ਵਾਂਗੂ ਸਾਨੂੰ ਪ੍ਰਤੀਤ ਹੁੰਦਾ, ਇਹ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਹੁਣ ਕਦ ਮਿਲੀਆ ਪ੍ਰਤੁਤ ਭਗਵੰਤਾ, ਵੋ ਰਹਿਣ ਨਾ ਵਿਹਾ ਵਾ ਨੀਂਦ ਨਾ ਆਵੈ, ਬਿਨ ਦੇਖੇ ਗੁਰਦੁਰਬਾਰੇ ਜੀਓ, ਹੋ ਘੋਲੀ ਜੋ ਘੋਲ ਕਮਾਈ ਤਾਂ ਸੱਚੇ ਗੁਰਦੁਰਬਾਰੇ ਜੀਓ। ਜਿਨ੍ਹਾਂ ਨੂੰ ਵਿਛੋੜੇ ਦਾ ਦੁੱਖ ਹੈ ਉਹਨਾਂ ਨੂੰ ਪੁੱਛੋ ਜਾ ਕੇ ਕਿ ਮਿਲਣ ਦੀ ਕਿੰਨੀ ਕੁ ਤਾਂਘ ਹੈ ਖਾਲਸਾ ਜੀ। ਇਸੇ ਤਰ੍ਹਾਂ ਆਪ ਜੀ ਕਹਿੰਦੇ ਐਂ ਬੇਨਤੀਆਂ ਕਰੋਗੇ, ਫਿਰ ਵਾਹਿਗੁਰੂ ਦੂਰ ਨਹੀਂ, ਵਾਹਿਗੁਰੂ ਵੱਲੋਂ ਉਹਨਾਂ ਨੂੰ ਆਵਾਜ਼ ਆਉਂਦੀ ਹੈ, ਨਾਨਕ ਮਿਲੋ ਕਪਟ ਦਰ ਖੋਲੋ, ਇੱਕ ਘੜੀ ਮੱਖਟ ਮਾਸਾ, ਭਾਵੇਂ ਛੇ ਮਹੀਨੇ ਖੋਲਣੀ ਭਾਵੇਂ ਇੱਕ ਘੜੀ 'ਚ ਖੋਲ ਲੈ, ਜਿੱਦਣ ਕਪਟ ਦੇ ਤਖ਼ਤੇ ਖੋਲ ਦੇਗਾ ਉੱਦਣ ਮੈਂ ਤੈਨੂੰ ਮਿਲ ਪਊਂਗਾ। ਉਹੀ ਪੰਗਤੀ ਹੈ, ਉਸੇ 'ਚ ਹੀ ਬੇਨਤੀ, ਉਸੇ ਵੱਲੋਂ ਅਕਾਲ ਗੋ ਬਾਣੀ, ਉੱਥੇ ਤੁਸੀਂ ਸਤਸੰਗਤ ਜੀ ਉੱਤਰ ਮਹਾਰਾਜ ਵੱਲੋਂ, ਇਹਨੂੰ ਕਹਿੰਦੇ ਸੁਰੇਖਾ ਅਲੰਕਾਰ ਵੀ ਕਹਿੰਦੇ ਨੇ, ਔਰ ਬਲਿਹਾਰ ਜਾਈਏ ਐਸੀ ਅੰਮ੍ਰਿਤਮਈ ਬਾਣੀ ਤੋਂ ਜਿਹਦੇ 'ਚ ਬੇਨਤੀ ਵੀ ਉਸੇ ਸ਼ਬਦ ਵਿੱਚ ਉੱਤਰ ਵੀ ਉਸੇ ਸਤਸੰਗਤ ਜੀ ਗੁਰਸਿੱਖੋ ਜੋ ਬੇਨਤੀ ਕਰਦਾ। ਐਂ ਸਤਸੰਗ ਜੀ ਅੱਜ ਬਾਣੀ ਸੱਚਖੰਡ ਵਿੱਚੋਂ ਆਈ ਹੈ, ਇਹ ਲੋਕਾਂ ਵਿਆਕਰਨੀਆਂ ਦੀ ਵਿਆਕਰਨ ਦੇ ਅਧੀਨ ਨਹੀਂ, ਅਨੁਭਵੀ ਬਾਣੀ ਹੈ, ਉਹਨਾਂ ਦੀ ਰਸਨਾ ਤੋਂ ਨਿਕਲੀ ਹੋਈ ਹੈ ਸਤਸੰਗ ਜੀ, ਜਿਨ੍ਹਾਂ ਗੁਰੂਆਂ ਦਾ ਨਿੱਤ ਆਪਾਂ ਰਸ ਕਥਾ ਦਾ ਰਸ ਮਾਣਦੇ, ਸਤਿਗੁਰੂ ਜੀ ਕਿਰਪਾ ਕਰਨ ਖਾਲਸਾ ਜੀ, ਐਸੇ ਉਪਦੇਸ਼ ਦੁਆਰਾ ਹੀ ਸੰਗਤਾਂ ਨੂੰ ਠਾਰ ਕੇ ਰੱਖ ਦਿੰਦੇ, ਸ਼ਾਂਤੀ ਦਿੰਦੇ, ਜੰਮਣ ਮਰਨ ਮੇਟਦੇ ਮਹਾਰਾਜ ਜੀ ਸਤਸੰਗਤ ਜੀ। ਤਦੇ ਮਹਾਰਾਜ ਨੇ ਕਿਹਾ ਪਰਚਾ ਸ਼ਬਦ ਦਾ ਦਿਦਾਰ ਖਾਲਸੇ ਕਾ, ਹੇ ਗੁਰਸਿੱਖੋ ਜੇ ਸਾਡਾ ਦਰਸ਼ਨ ਕਰਨਾ ਤਾਂ ਖਾਲਸੇ ਦਾ ਸੰਗਤ ਦਾ ਕੇ ਦਰਸ਼ਨ ਕਰਿਆ ਕਰੋ, ਜੇ ਸਾਡੇ ਨਾਲ ਗੱਲਾਂ ਕਰਨ ਦਾ ਚਾਅ ਹੈ ਤਾਂ ਸ਼ਬਦ ਵਿੱਚ ਪਰਚਿਆ ਕਰੋ। ਸੋ ਸਤਸੰਗਤ ਜੀ ਐਵੇਂ ਨਹੀਂ, ਅੰਮ੍ਰਿਤ ਰੂਪ ਜਿਹੜਾ ਖਜ਼ਾਨਾ ਹੈ, ਸਮੁੰਦਰ ਰੂਪ ਸਤਸੰਗਤ ਜੀ ਸਾਰਾ ਜਹਾਜ਼ ਬਣਾ ਕੇ ਗੁਰਬਾਣੀ ਦਾ ਖਾਲਸੇ ਦੀ ਝੋਲੀ 'ਚ ਪਾਇਆ ਕਿ ਸਦਾ ਵਾਸਤੇ ਸੰਗਤ ਵਿੱਚ ਇਹ ਰਸ ਮਾਣਿਆ ਕਰੋ। ਸੋ ਖਾਲਸਾ ਜੀ ਰਸ ਉਦੋਂ ਆਉਂਦਾ ਹੈ, ਇਹ ਰਸ ਛੱਡੇ ਉਹ ਰਸ ਆਵਾ, ਉਹ ਰਸ ਪੀਆ ਇਹ ਰਸ ਨਹੀਂ ਪਾਵਾ। ਜਿੰਨਾ ਚਿਰ ਵਿਸ਼ੇ ਰਸ ਨਹੀਂ ਛੱਡਦੇ ਉਨਾ ਚਿਰ ਨਾਮ ਰਸ ਨਹੀਂ ਆਉਂਦਾ ਕਦੇ ਵੀ। ਜਦੋਂ ਨਾਮ ਰਸ ਆ ਜਾਵੇ ਉਦੋਂ ਸਤਸੰਗਤ ਜੀ ਵਿਸ਼ੇ ਰਸ ਨਹੀਂ ਫਿਰ ਚੰਗਾ ਲੱਗਦਾ। ਜਿਹਨੇ ਸਤਸੰਗ ਜੀ ਗੁੜ ਖਾ ਲਿਆ ਕਲਾੜੀ 'ਤੇ ਜਾ ਕੇ, ਉਹਨੂੰ ਕਹੀਏ ਲੈ ਹੁਣ ਤੂੰ ਗੰਨਾ ਚੂਪ ਲਾ, ਉਹ ਕਹਿੰਦਾ ਨਹੀਂ ਠਹਿਰ ਕੇ ਚੁੱਪੂ, ਇਹ ਹੁਣ ਮੈਂ ਜਰਾ ਜਾਣਾ ਕਾਹਨੂੰ ਬਣਾਉਣੀਆਂ। ਇਸੇ ਤਰ੍ਹਾਂ ਸਤਸੰਗਤ ਜੀ ਜਿਨ੍ਹਾਂ ਨੇ ਉਹ ਰਸ ਚੱਖ ਲਿਆ ਹੈ ਉਹਨਾਂ ਨੂੰ ਉਹ ਰਸ ਸੁੱਖ ਦੇਵੇਗਾ। ਜਿਹੜਾ ਵਿਸ਼ੇ ਰਸ ਆ ਭੋਗੰ ਤਾਂ ਰੋਗੰ, ਜਿੰਨੇ ਵਿਸ਼ੇ ਰਸ ਦੇ ਸਤਸੰਗ ਜੀ ਭੋਗ ਨੇ, ਇਹਨਾਂ ਦਾ ਪ੍ਰਣਾਮ, ਇਹਨਾਂ ਦਾ ਬਦਲ ਸਤਸੰਗਤ ਜੀ ਆਪਾਂ ਨੂੰ ਰੋਗ ਪ੍ਰਾਪਤ ਨੇ। ਨਾਮ ਰਸ ਦੇ ਬਦਲੇ ਸਤਸੰਗਤ ਜੀ ਰੋਗ ਨਹੀਂ ਹਨ, ਪਰਮੇਸ਼ੁਰ ਦੀ ਪ੍ਰਾਪਤੀ ਹੈ, ਸਦਾ ਵਾਸਤੇ ਮਨਾਂ ਮੂੰਹ ਸੁੱਖ ਹਨ। ਸੋ ਆਪ ਜੀ ਨੇ ਸਤਸੰਗਤ ਜੀ ਇਹ ਤੁਖਾਰੀ ਰਾਗ ਦੇ ਅੰਦਰ ਕਿਰਪਾ ਕੀਤੀ। ਗੁਰੂ ਨਾਨਕ ਦੇਵ ਸਾਹਿਬ ਜੀ ਨੇ ਕਰਤਾਰਪੁਰ ਰਾਵੀ ਦੇ ਕਿਨਾਰੇ ਜੋ ਪਾਕਿਸਤਾਨ 'ਚ ਆ ਚੁੱਕਿਆ, ਉੱਥੇ ਬੈਠ ਕੇ ਸਤਸੰਗ ਜੀ ਬਾਣੀ ਉਚਾਰਨ ਕੀਤੀ। ਇਸ ਬਾਣੀ ਦੀ ਥਾਨਕਾ ਹੈ, ਸਿੱਖ ਸੰਗਤਾਂ ਨੂੰ ਨਿਹਾਲ ਕੀਤਾ, ਲੇਕਿਨ ਗੁਰੂ ਨਾਨਕ ਦੇਵ ਜੀ ਨੇ ਜਿਤਨੀ ਬਾਣੀ ਉਚਾਰੀ ਆ ਸਤਸੰਗਤ ਜੀ, ਸੁਧੇ ਸੁਧ ਆਪਣੀ ਮੌਜ ਦੇ ਅੰਦਰ, ਇਹ ਸਤਸੰਗ ਜੀ ਪੰਜਵੇਂ ਪਾਤਸ਼ਾਹ ਦੀ ਬਾਣੀ ਨਾਲੋਂ ਥੋੜ੍ਹੀ ਜਿਹੀ ਮਹਿੰਗੀ ਔਖੀ ਹੈ। ਸੋ ਜਿਹੜੀ ਸਤਸੰਗ ਜੀ ਪੰਜਵੇਂ ਪਾਤਸ਼ਾਹ ਦੀ ਬਾਣੀ ਹੈ ਉਹ ਸੁਖਾਇਨ ਵੀ ਹੈ, ਲੇਕਿਨ ਡੂੰਘਾਈ ਵਾਲੀ ਵੀ ਬਹੁਤ ਹੈ। ਇਹ ਨਾ ਸਮਝ ਲੈਣਾ ਕਿ ਪਾਣੀ ਖੂਹ ਲਾਉਣ ਲੱਗੀਏ ਜਿਹਦੇ 'ਚ ਹਿੰਮਤ ਨਹੀਂ, ਉਹ ਥੋੜ੍ਹਾ ਪੱਟ ਕੇ ਵੀ ਕੱਢ ਲੈਂਦਾ, ਉਹਨੇ ਨਾਲ ਖੇਤ ਸਿੰਜ ਲੈਂਦਾ। ਕਹਿੰਦਾ ਵੀ ਮੇਰਾ ਖੂਹ ਤਾਂ ਲੱਗਿਆ ਪਰ ਡੂੰਘਾ ਥੋੜ੍ਹਾ, ਪਾਣੀ ਬਹਿ ਹੈ। ਕਹਿੰਦਾ ਫਿਰ ਤੁਸੀਂ ਇਉਂ ਕਰ, ਫਿਰ ਹੋਰ ਡੂੰਘਾ ਪੱਟ ਦੇਖ, ਫਿਰ ਪਾਣੀ ਬਹਿ ਵਾਲਾ ਨਹੀਂ ਹੋਊਗਾ। ਜਿੰਨਾ ਪਾਣੀ ਡੂੰਘਾ ਕੱਢੀਏ ਸਤਸੰਗ ਉਹਦੇ 'ਚ ਬਹਿ ਨਹੀਂ ਹੁੰਦੀ। ਇਸੇ ਤਰ੍ਹਾਂ ਗੁਰੂ ਨਾਨਕ ਕੀ ਬਾਤ ਮੈਂ ਬਾਤ, ਬਾਤ ਮੈਂ ਬਾਤ, ਜਿਉਂ ਕੇਲੇ ਕੇ ਪਾਤ ਮੈਂ ਪਾਤ, ਪਾਤ ਮੈਂ ਪਾਤ, ਕੇਲੇ ਦੇ ਪੱਤੇ 'ਚੋਂ ਪੱਤਾ ਨਿਕਲਦਾ ਰਹਿੰਦਾ। ਗੁਰੂ ਨਾਨਕ ਦੀਆਂ ਬਾਤਾਂ 'ਚੋਂ ਸਤਸੰਗ ਜੀ ਬਾਤਾਂ ਇਤਨੀਆਂ ਨਿਕਲਦੀਆਂ ਨੇ। ਗੁਰਬਾਣੀ ਜੇ ਸਤਸੰਗ ਜੀ ਵਿਚਾਰੀਏ, ਗੁਰਬਾਣੀ ਨੂੰ ਵਿਚਾਰਨ ਵਾਲਾ ਸਤਸੰਗਤ ਜੀ ਬ੍ਰਹਮ ਵਿੱਚ ਮਿਲ ਜਾਂਦਾ ਹੈ। ਜੇ ਦਰਿਆ ਵਿੱਚ ਮਿਲ ਜਾਈਏ, ਦਰਿਆ ਆਪਾਂ ਨੂੰ ਕਿੱਥੇ ਰੇੜ ਕੇ ਲਿਜਾਊ, ਸਮੁੰਦਰ 'ਚ ਲਿਜਾਵੇਗਾ। ਜੇ ਗੁਰਬਾਣੀ ਦੇ ਨਾਲ ਜੁੜ ਜਾਈਏ, ਗੁਰਬਾਣੀ ਆਪਾਂ ਨੂੰ ਸਤਸੰਗ ਜੀ ਨਾਨਕ ਮਿਲੋ ਕਪਟ ਦਰ ਖੋਲੋ, ਕਪਟ ਦੇ ਤਖਤੇ ਖੋਲ੍ਹ ਕੇ ਸੱਚਖੰਡ ਦੇ ਵਿੱਚ ਵਾਹਿਗੁਰੂ 'ਚ ਅਭੇਦ ਕਰ ਦੇਵੇਗੀ। ਐਸੀ ਅੰਮ੍ਰਿਤਮਈ ਬਾਣੀ ਆ ਖਾਲਸਾ ਜੀ। ਮਹਾਰਾਜ ਕਿਰਪਾ ਕਰਨ, ਸਦਾ ਵਾਸਤੇ ਸਤਸੰਗਤ ਜੀ ਇਹ ਉਪਦੇਸ਼ ਆਪਣੇ ਹਿਰਦੇ 'ਚ ਵਸੇ। ਇਸੇ ਤਰ੍ਹਾਂ ਸਤਸੰਗਤ ਜੀ ਬਾਰਾਂ ਮਾਹਾਂ ਜੋ ਮਾਝ ਰਾਗ ਦੇ ਅੰਦਰ ਹੈ, ਉਹ ਆਪ ਜੀ ਨੇ ਸਤਸੰਗ ਜੀ ਸੁਖੈਨ ਉਚਾਰਨ ਕੀਤਾ। ਕਤ ਕਰਮ ਕਮਾਵਣੇ ਦੋਸ ਨਾ ਕਾਹੂ ਦੋ ਯੋਗ, ਪਰਮੇਸ਼ਰ 'ਤੇ ਭੁੱਲਿਆ ਵਿਆਪਨ ਸਭੇ ਰੋਗ। ਵਾਹਿਗੁਰੂ ਨੂੰ ਭੁੱਲ ਕੇ ਸਤਸੰਗ ਜੀ ਰੋਗ ਹੀ ਰੋਗ ਹਨ। ਤਨ ਦੇ ਰੋਗ ਤਾਂ ਡਾਕਟਰ ਨਿਵਿਰਤ ਕਰ ਦੇਵੇਗਾ, ਲੇਕਿਨ ਮਨ ਦੇ ਰੋਗ ਡਾਕਟਰ ਦੇ ਅਧੀਨ ਨਹੀਂ ਹਨ। ਮਨ ਦੇ ਰੋਗ ਸਤਸੰਗਤ ਜੀ ਸਰੀਰ ਵਿੱਚ ਨੇ ਜਿਹੜੇ, ਉਹ ਇਸ ਗੁਰਬਾਣੀ ਦੁਆਰਾ ਸਭ ਤੋਂ ਵੱਡੇ ਵੈਦ ਮਹਾਰਾਜ ਸਾਹਿਬ ਜੀ ਹਨ। ਸੋ ਖਾਲਸਾ ਜੀ ਇਹ ਕਰ ਕਰੇ ਸੋ ਇਹ ਕਰ ਪਾਏ, ਕੋਈ ਨਾ ਪਕੜੇ ਕਿਸੇ ਥਾਏ। ਜਿਹਾ ਜਿਹਾ ਸਤਸੰਗ ਜੀ ਤੁਸੀਂ ਕਥਕ ਕਰਮ ਕਰੋਗੇ, ਉਹਦਾ ਵਸ਼ ਮੇ ਭੁਗਤਬਿਅੰਗ ਕਰਤਾ ਕਰਤੋ ਸੁਭੰਗ, ਉਹ ਭੁਗਤਿਅੰਗ ਨਾ ਖੀਟੇ ਕੋਟ ਜਨਮ ਜੋਦਾ ਜਦਾ ਰਪੀ, ਕਰੋੜਾਂ ਜਨਮ ਕਿਉਂ ਨਾ ਭੋਗਣੇ ਪੈ ਜਾਣ, ਉਹ ਵਸ਼ ਸਤਸੰਗਤ ਜੀ ਕਰਮ ਕੀਤੇ ਦਾ ਫਲ ਭੋਗਣਾ ਹੀ ਪਵੇਗਾ। ਜੇ ਬਚਾਅ ਹੋ ਸਕਦਾ ਹੈ ਇਸ ਘਰ ਦੇ ਵਿੱਚ, ਮਹਾਰਾਜ ਸੁਪਨੇ 'ਚ ਭੁਗਤਾ ਦਿੰਦੇ। ਕਿੰਨੇ ਪ੍ਰਸੰਗ ਆਪਾਂ ਕਥਾ 'ਚ ਵਿਚਾਰਦੇ, ਮੰਡੀ ਵਾਲੇ ਰਾਜੇ ਦੇ ਕਿੰਨੇ ਜਨਮ ਸਤਸੰਗ ਜੀ ਗੁਰੂ ਅਰਜਨ ਦੇਵ ਜੀ ਨੇ ਸੁਪਨੇ 'ਚ ਭੁਗਤਾ ਕਰਕੇ ਅਖੀਰ ਨੇ ਚਨਾਲਾਂ ਦੇ ਘਰ ਜਨਮ ਦੇ ਕੇ ਮੁਕਤੀ ਕਰਕੇ ਰੱਖ ਦਿੱਤੀ। ਲੇਖ ਨਾ ਮਿਟੀ ਹੇਰ ਸਖੀ, ਜੋ ਲਿਖਿਆ ਕਰਤਾਰ, ਜੋ ਕਰਤਾ ਪੁਰਖ ਨੇ ਲੇਖ ਲਿਖ ਦਿੱਤਾ ਮਿਟਦਾ ਨਹੀਂ ਹੈ। ਉਹਨੇ ਕਿਹਾ ਸੀ ਮਹਾਰਾਜ ਫਿਰ ਤੁਹਾਡੇ ਚਰਨ ਸ਼ਰਨ ਆਉਣ ਦਾ ਕੀ ਲਾਭ ਹੋਇਆ ਜੇ ਲੇਖ ਨਹੀਂ ਮਿਟਣਾ। ਮਹਾਰਾਜ ਕਹਿੰਦੇ ਕੱਲ੍ਹ ਨੂੰ ਉੱਤਰ ਦੇਵਾਂਗੇ। ਅਗਲੇ ਦਿਨ ਸ਼ਿਕਾਰ ਚੜ੍ਹੇ ਸਤਸੰਗਤ ਜੀ, ਰਾਤ ਨੂੰ ਇਹੀ ਜੀ ਕਿਰਪਾ ਕੀਤੀ, ਸੰਗਤ 'ਚ ਆਉਣ ਦਾ ਹੀ ਰਾਜੇ ਨੂੰ ਇੰਨਾ ਫਲ ਮਿਲਿਆ ਸਤਸੰਗਤ ਜੀ ਮੰਡੀ ਵਾਲੇ ਨੂੰ, ਇਹਦੇ ਸਤਸੰਗ ਜੀ ਸਾਰੇ ਜਨਮ ਨਿਬੇੜ ਕੇ ਰੱਖ ਦਿੱਤੇ। ਅਗਲੇ ਦਿਨ ਗਿਆ ਸਤਸੰਗ ਜੀ, ਦੇਖ ਲੋਕ ਜਾ ਕੇ ਚੂੜਿਆਂ ਨੇ ਘੇਰ ਲਿਆ, ਸ਼ਿਕਾਰ ਗਿਆ ਹੋਇਆ, ਕਹਿੰਦਾ ਸਾਡਾ ਬਾਪੂ ਆ ਗਿਆ ਕੱਲ੍ਹ, ਸੂਰ ਛੱਡ ਕੇ ਗਿਆ, ਭੁੱਖੇ ਮਰਦੇ ਨੇ ਇੱਥੇ, ਸੋਹਣੇ ਕੱਪੜੇ ਪਾ ਕੇ ਝੋਲੇ ਘੋੜੇ 'ਤੇ ਚੜ੍ਹ ਕੇ ਕਿੱਧਰੋਂ ਆ ਗਿਆ, ਘੇਰ ਲਿਆ। ਮਹਾਰਾਜ ਮਗਰੋਂ ਗਏ, ਰਾਜਾ ਘਬਰਾਇਆ ਹੋਇਆ, ਮਸਾਂ ਸਤਸੰਗ ਜੀ ਉਹਨਾਂ ਤੋਂ ਖਹਿੜਾ ਛਡਾਇਆ। ਪਰੇਸ਼ਾਨ ਹੋਇਆ ਰਾਜਾ, ਗੁਰੂ ਕਾ ਬਾਗ ਸਥਾਨ ਹੈ ਜਿੱਥੇ ਸਤਿ ਸ੍ਰੀ ਕੌਤਕ ਕੀਤਾ ਮਾਝੇ ਦੇ ਵਿੱਚ। ਮਹਾਰਾਜ ਕਹਿਣ ਲੱਗੇ, ਗੁਰੂ ਅਰਜਨ ਦੇਵ ਜੀ ਕਿਉਂ ਰਾਜਨ? ਕਹਿੰਦਾ ਜੀ ਮੇਰੀ ਹਿਰਦੇ ਦੀ ਤਾਂ ਬੇਨਤੀ ਸੁਣ ਲਓ, ਇਹੀ ਚੂੜੀ ਇਹੀ ਬੱਚੇ ਸੁਪਨੇ 'ਚ ਬਿਲਕੁਲ ਜੀ ਮੈਨੂੰ ਮੋਹ ਆਉਂਦਾ ਉਹੀ ਨੇ ਇਹ, ਪਰ ਜੇ ਮੈਂ ਜਾਗ ਕੇ ਦੇਖਦਾ ਤਾਂ ਮੈਂ ਤਾਂ ਜੀ ਮੰਡੀ ਦਾ ਰਾਜਾ, ਤੁਹਾਡੇ ਦਰਸ਼ਨਾਂ ਨੂੰ ਆਇਆ, ਸੁਪਨੇ ਵਾਲੇ ਇੰਨ ਮਿੰਨ ਇਹੀ ਨੇ ਮਹਾਰਾਜ, ਮੈਨੂੰ ਮੋਹ ਵੀ ਆਉਂਦਾ, ਇਹ ਬਿਲਕੁਲ ਸੱਚ ਬੋਲਦੇ ਨੇ, ਇਹੀ ਸੂਰ ਭੁੱਖੇ ਮਰਦੇ ਨੇ, ਮੈਂ ਚਾਰਦਾ ਹੁੰਦਾ ਸੀ। ਸਤਿਗੁਰੂ ਜੀ ਕਹਿੰਦੇ ਤੂੰ ਗੁਰੂ ਨਾਨਕ ਦੇਵ ਜੀ ਦੇ ਘਰ ਨੂੰ ਐਵੇਂ ਸਮਝਦਾ, ਇਹ ਰਾਜਾ ਤੈਨੂੰ ਫਲ ਮਿਲਿਆ ਅੰਮ੍ਰਿਤਸਰ ਆਉਣ ਦਾ, ਯਾਤਰਾ ਕਰਨ ਦਾ, ਤੂੰ ਸ਼ੰਕਾ ਕੀਤੀ ਸੀ ਗੁਰਬਾਣੀ 'ਤੇ, ਸੋ ਸਤਸੰਗ ਜੀ ਗੁਰਬਾਣੀ ਦੇ ਉੱਤੇ ਕਦੇ ਸ਼ੰਕਾ ਨਾ ਕਰੇ, ਪੂਰੇ ਕਾ ਕੀਆ ਸਭ ਕੁਛ ਪੂਰਾ, ਘੱਟ ਵੱਧ ਕੁਛ ਨਾਹੀਂ, ਨਾਨਕ ਗੁਰਮੁਖ ਐਸਾ ਜਾਣੇ ਪੂਰੇ ਮਾਹੇ ਸਮਾਹੀ। ਗੁਰਮੁਖ ਇਸ ਢੰਗ ਨਾਲ ਜਾਣਦੇ ਸ਼ਰਧਾ ਭਾਵਨਾ ਕਿ ਜੋ ਗੁਰੂ ਸਾਹਿਬ ਪੂਰਿਆਂ ਨੇ ਲਿਖਿਆ ਹੈ ਉਹ ਸੰਪੂਰਨ ਹੈ, ਉਹ ਭਾਈ ਪੂਰੇ ਵਿੱਚ ਹੀ ਸਮਾ ਜਾਣਗੇ, ਜੂਨਾਂ 'ਚ ਨਹੀਂ ਤੁਰੇ ਫਿਰਨਗੇ, ਫਲ ਮਿਲੇਗਾ। ਸੋ ਐਸੀ ਸਤਸੰਗ ਜੀ ਬਖਸ਼ਿਸ਼ਾਂ ਕੀਤੀਆਂ ਆਪ ਜੀ ਨੇ, ਮਸਤਕ ਦੇ ਲੇਖ ਵੀ ਰੱਖ ਲਏ, ਸੁਪਨੇ 'ਚ ਵੀ ਭੁਗਤਾ ਕਰਕੇ ਜੰਮਣ ਮਰਨ ਮੇਟ ਕੇ ਰੱਖ ਦਿੱਤਾ। ਇਸ ਤਰ੍ਹਾਂ ਸ਼ਮੀਰ ਦਾ ਕਾਂਗੜ ਗਏ ਮਹਾਰਾਜ ਸਾਹਿਬ ਜੀ, ਛੇਵੇਂ ਪਾਤਸ਼ਾਹ ਨੇ ਬਚਨ ਕੀਤੇ ਸੀ ਰਾਏ ਜੋਧ ਤੇਰੇ ਪੋਤਿਆਂ ਦੇ ਕੋਲ ਆਵਾਂਗੇ ਦਸਵੇਂ ਜਾਮੇ 'ਚ। ਸ਼ਮੀਰ ਨੇ ਬੇਨਤੀਆਂ ਕੀਤੀਆਂ, ਮਹਾਰਾਜ ਜੰਮਣ ਮਰਨ ਮੇਟ ਦਿਓ, ਕਿਵੇਂ ਮਿਟਣ ਕਲਗੀਧਰ ਪਾਤਸ਼ਾਹ, ਜੰਮਣ ਮਰਨ ਕਰਮਾਂ ਮੇਟਿਆਂ ਤੋਂ ਬਿਨਾਂ ਐਵੇਂ ਮਿਟ ਜੂਗਾ? ਜਿਸ ਵੇਲੇ ਬਹੁਤੀ ਭਾਵਨਾ ਦੇਖੀ ਸੁਪਨੇ 'ਚ ਸਤਿਗੁਰੂ ਜੀ ਜਨਮ ਭੁਗਤਾਏ, ਉਹਦੀ ਵੀ ਇਹੀ ਹਾਲਤ ਹੋਈ। ਖਾਲਸਾ ਜੀ ਦੇਖ ਲਓ, ਇਹ ਗੁਰੂ ਨਾਨਕ ਦੇਵ ਜੀ ਦੇ ਘਰ ਦੀ ਵਡਿਆਈ ਹੈ। ਸੋ ਕਦੇ ਵੀ ਕਿਸੇ ਨੂੰ ਦੋਸ਼ ਨਾ ਦੇਈਏ, ਜੋ ਆਪਣੇ ਸਤਿਗੁਰੂ ਜੀ ਕਰਮ ਨੇ ਵਸ਼ ਭੋਗਣੇ ਪੈਂਦੇ। ਹਨੂੰਮਾਨ ਵਰਗੇ ਕਿੱਡੇ ਕਿੱਡੇ ਬਲੀ ਹੋਏ, ਸਾਰੇ ਥਾਂ ਥਾਂ 'ਤੇ ਮੰਦਰ ਬਣੇ ਹਨੂੰਮਾਨ ਦੇ। ਪਹਿਲੇ ਜਨਮ 'ਚ ਚੋਰ ਸੀ, ਲੋਕਾਂ ਦੇ ਕੱਪੜੇ ਲਾਹੁੰਦਾ ਸੀ, ਸਾਧੂ ਮਿਲ ਗਏ ਸਤਸੰਗਤ ਜੀ, ਕਹਿੰਦਾ ਲਾਹੋ ਇਹ ਵਸਤਰ, ਕਹਿੰਦੇ ਸਾਡੇ ਕੋਲ ਧਨ ਧੁਨ ਤਾਂ ਹੈ ਨਹੀਂ, ਕਹਿੰਦਾ ਮੈਂ ਨਹੀਂ ਜਾਣਦਾ ਧਨ ਧੁਨ ਨਹੀਂ ਹੈ ਤਾਂ ਵਸਤਰ ਤਾਂ ਹੈਗੇ ਲਾਹੋ, ਉਹ ਡਰਦਿਆਂ ਨੇ ਲਾਹ ਦਿੱਤੇ। ਕਹਿੰਦੇ ਕਿਰਪਾ ਕਰ ਸਾਡਾ ਨੰਗ ਤਾਂ ਨਾ ਕਜਿਆ ਰਹਿਣ ਦੇ, ਲਗੋਟੀਆਂ ਹੀ ਛੱਡੀਆਂ ਸਾਧਾਂ ਦੀਆਂ, ਸਾਰੇ ਹੀ ਕੱਪੜੇ ਗੱਠੜੀ ਬੰਨ ਕੇ ਲਿਆਇਆ। ਕਹਿੰਦਾ ਮੇਰੇ ਬੱਚਿਆਂ ਦੇ ਕੱਪੜੇ ਬਣ ਜਾਣਗੇ। ਉਹ ਵਿਚਾਰੇ ਹੌਕਾ ਕਰਕੇ ਸਾਧੂ ਸਤਸੰਗ ਜੀ ਰਿਖੀ ਸਰਾਪ ਦੇ ਗਏ, ਕਹਿੰਦੇ ਹੇ ਚੋਰ, ਭਾਵੇਂ ਤੂੰ ਕਿੰਨੇ ਜਨਮਾਂ ਵਿੱਚ ਹਰੀ ਦੀ ਭਗਤੀ ਕਰ ਲਈ, ਨਿਕਟਵਰਤੀ ਕਿਉਂ ਨਾ ਹੋ ਜਾਵੀ, ਤੈਨੂੰ ਵੀ ਵਸਤਰ ਨਹੀਂ ਪਹਿਨਣ ਨੂੰ ਮਿਲਣਾ, ਤੈਂ ਸਾਡੀਆਂ ਲੰਗੋਟੀਆਂ ਹੀ ਛੱਡੀਆਂ ਨੇ, ਤੈਨੂੰ ਵੀ ਲੰਗੋਟੀ ਪ੍ਰਾਪਤ ਹੋਊ। ਸੋ ਖਾਲਸਾ ਜੀ ਗੁਰਬਾਣੀ ਚਾਹੁੰਦਾ ਧਨਾਸਰੀ ਰਾਗਣੀ 'ਚ, ਦਾਦੀ ਦੇ ਲੰਕਾ ਗੜ੍ਹ, ਉਪਾੜੀ ਦੇ ਰਾਵਣ ਬਣ, ਸਲ ਬਸਲ ਆਣ ਤੋਖੀ ਲੇ ਹਰੀ, ਕੇਵਲ ਕਛੋਟੀ ਮਪੀਟ ਸਰੀ, ਕਛਹਿਰੇ ਦੀ ਕਦਰ ਹੈ ਤਾਂ ਪੁੱਛੋ ਹਨੂੰਮਾਨ ਨੂੰ ਜਾ ਕੇ ਕਛਹਿਰੇ ਦੀ ਕਿੰਨੀ ਕਦਰ ਹੈ। ਜਿਹਨੂੰ ਸਤਸੰਗਤ ਜੀ ਜੇ ਵਸਤਰ ਪਾਉਂਦਾ ਸੀ ਅੱਗ ਲੱਗ ਜਾਂਦੀ ਸੀ ਸਰੀਰ ਨੂੰ, ਕਿੰਨੀ ਕੁਰਬਾਨੀ ਕੀਤੀ ਸਤਸੰਗਤ ਜੀ, ਲੰਕਾ ਸਾੜ ਕੇ ਰੱਖਤੀ, ਬਾਗ ਪੱਟ ਕੇ ਰੱਖਤਾ ਰਾਉਣ ਦਾ, ਸੀਤਾ ਦੀ ਖਬਰ ਲੈ ਕੇ ਆਇਆ, ਲਕਸ਼ਮਣ ਮੂਰਛਿਤ ਹੋ ਗਿਆ ਮਰ ਜਾਣਾ ਸੀ ਉਸਨੇ, ਉਹਨੇ ਸਮੇਂ ਸਮੇਂ ਦੇ ਅੰਦਰ ਅੰਦਰ ਸੁਖਚੈਨ ਵੈਦ ਦੇ ਕਹੇ ਤੋਂ ਬੂਟੀਆਂ ਲੈ ਕੇ ਆਇਆ, ਪਹਾੜ ਚੱਕੀ ਆ ਰਿਹਾ। ਇੰਨੀਆਂ ਕੁਰਬਾਨੀਆਂ ਦਾ ਸਤਸੰਗੀ ਫਲ ਕੀ ਮਿਲਿਆ? ਕੇਵਲ ਕਛੋਟੀ ਮਫੀਟ ਸਰੀ, ਆ ਕਛਹਿਰਾ ਪ੍ਰਾਪਤ ਹੋਇਆ। ਉਹਨੂੰ ਪਤਾ ਸਤਸੰਗ ਜੀ ਕਛਹਿਰੇ ਦੀ ਕੀਮਤ ਕੀ ਹੈ, ਸਾਡੇ ਅੰਦਰ ਨਹੀਂ ਇਹ ਪਤਾ ਵੀ ਕੀ ਕਰ ਸੰਜੋਗ ਬਣਾਈ ਕਾਸ਼, ਪੂਰਵਲੇ ਸਾਡਾ ਸੰਜੋਗ ਸੀ, ਮਹਾਰਾਜ ਨੇ ਕਛਹਿਰਾ ਬਖਸ਼ਿਆ ਜਤ ਸਦੀ ਨਖਾਨ ਨਿਸ਼ਾਨੀ, ਪਰ ਸਤਸੰਗ ਜੀ ਅਸੀਂ ਪਾਉਣਾ ਨਹੀਂ ਚਾਹੁੰਦੇ, ਇਹ ਮਾੜੇ ਕਰਮਾਂ ਦੀ ਨਿਸ਼ਾਨੀ। ਸੀਲ ਜਤ ਕੀ ਕੱਛ ਪਕੜ ਪਹਿਰੋ ਹਥਿਆਰ, ਇਹ ਗੁਰੂ ਸਾਹਿਬ ਦਾ ਹੁਕਮ ਹੈ ਖਾਲਸਾ ਜੀ। ਕਦੇ ਵੀ ਗੁਰਸਿੱਖ ਕਛਹਿਰੇ ਤੋਂ ਸਤਸੰਗ ਜੀ ਸੁਝਾ ਨਾ ਰਹੇ। ਸੋ ਜਿਵੇਂ ਸਤਸੰਗਤ ਜੀ ਪਿਛਲੇ ਜਨਮ ਚੋਰੀਆਂ ਕੀਤੀਆਂ, ਭਾਵੇਂ ਭਗਵਾਨ ਦਾ ਨਿਕਟਵਰਤੀ ਹੋਇਆ, ਪਰ ਸਤਸੰਗ ਜੀ ਉਹ ਸਾਧੂਆਂ ਦਾ ਬਚਨ ਕੀਤਾ ਹੋਇਆ ਨਿਸਫਲ ਨਹੀਂ ਗਿਆ, ਇਹਦੇ ਅੱਗ ਲੱਗ ਜਾਂਦੀ ਸਤਸੰਗਤ ਜੀ ਸਰੀਰ ਨੂੰ ਜੇ ਕਿਤੇ ਵਸਤਰ ਪਹਿਣ ਨੂੰ ਚਾਹੁੰਦਾ ਹੈ। ਸਿਰਫ ਸਤਸੰਗਤ ਜੀ ਲੰਗੋਟੀ ਪ੍ਰਾਪਤ ਹੋਈ। ਦੋਸਤ ਨਾ ਕਾਹੂੰ ਜੋ ਕੱਤ ਕਰਮ ਕਮਾਵਣੇ, ਜਿਹੋ ਜਿਹਾ ਕਰਮ ਕਮਾਂਗੇ ਸਤਸੰਗ ਜੀ ਉਹ ਫਲ ਭੋਗਣਾ ਪਵੇਗਾ, ਕਿਸੇ ਨੂੰ ਦੋਸ਼ ਦੇਣਾ ਯੋਗ ਨਹੀਂ, ਫਲਾਣੇ ਨੇ ਮੈਨੂੰ ਦੁੱਖ ਦਿੱਤਾ, ਫਲਾਣੇ ਨੇ ਮੈਨੂੰ ਆਹ ਕੁਛ ਕਿਹਾ ਹੈ। ਇਸੇ ਤਰ੍ਹਾਂ ਸਤ ਸੰਗਤ ਜੀ ਆ ਦ੍ਰੋਪਦੀ ਨੂੰ ਕੌਣ ਭੁੱਲਿਆ ਹੋਇਆ ਹੈ, ਪਹਿਲੇ ਜਨਮ ਦੇ ਸਤਸੰਗ ਜੀ ਉਸ ਨੇ ਆਪਦੀ ਚੁੰਨੀ ਦਾਨ ਕੀਤੀ। ਦਰਬਾਸ਼ਾ ਰਿਖੀ ਗੰਗਾ 'ਚ ਬੈਠਾ ਇਸ਼ਨਾਨ ਕਰ ਰਿਹਾ, ਗੰਗਾ ਦਾ ਪਾਣੀ ਬਹੁਤ ਤੇਜ਼ ਚੱਲਦਾ ਖਾਲਸਾ ਜੀ, ਜਾ ਕੇ ਦੇਖੀਏ ਤਾਂ ਇਹਦੀ ਵਿਚਾਰੇ ਦੀ ਲੰਗੋਟੀ ਗੱਠ ਖੁੱਲ੍ਹ ਕੇ ਰੁੜ ਗਈ। ਨਗਨ ਨਹਾਉਣਾ ਬੜਾ ਮਹਾਂਪਾਪ ਹੈ, ਇਹ ਗੰਗਾ ਦੇ ਵਿੱਚ ਨਗਨ ਬੈਠਾ ਬੜਾ ਪਰਾਸ਼ਚਿਤ ਲੱਗਾ ਕਰਨ, ਕਹਿੰਦਾ ਓਹੋ ਇਹ ਕੀ ਬਣਿਆ ਮੇਰੇ ਨਾਲ, ਬਾਹਰ ਨਹੀਂ ਨਿਕਲ ਸਕਦਾ। ਜਦ ਨੂੰ ਸਤਸੰਗ ਜੀ ਲੜਕੀਆਂ ਗੰਗਾ 'ਤੇ ਇਸ਼ਨਾਨ ਕਰਨ ਆਈਆਂ, ਹਾਕ ਮਾਰੀ ਪੁੱਤਰੀਓ ਮੇਰਾ ਪੜਦਾ ਕਜੋ, ਮੇਰਾ ਵਸਤਰ ਖੁਰੜ ਗਿਆ ਹੈ। ਇਹ ਦ੍ਰੋਪਦੀ ਨੂੰ ਸਤਸੰਗ ਜੀ ਤਰਸ ਆਇਆ ਪਹਿਲੇ ਜਨਮ ਵਿੱਚ, ਦਇਆ ਆਈ ਮਨ ਦੇ ਅੰਦਰ, ਆਪਣੀ ਚੁੰਨੀ ਨਾਲੋਂ ਲੰਮੀ ਲੀਰ ਪਾੜ ਕੇ ਰਿਖੀ ਦੇ ਕੋਲ ਨੂੰ ਸਿੱਟੀ, ਹੱਥ ਨਾ ਆਈ ਸਤਸੰਗ ਜੀ ਰੁੜ ਗਈ, ਫੇਰ ਪਾੜ ਕੇ ਚੁੰਨੀ ਨਾਲੋਂ ਸਿੱਟੀ, ਲੀਰਾਂ ਸਿੜਦੀ ਰਹੀ ਹੱਥ 'ਚ ਨਾ ਆਈ, ਅਖੀਰਲੀ ਲੀਰ ਸਤਸੰਗ ਜੀ ਰਿਖੀ ਦੇ ਹੱਥ 'ਚ ਆਈ, ਸਾਰੀ ਚੁੰਨੀ ਵਿਚਾਰੀ ਨੇ ਪਾੜ ਲਈ। ਅੱਜ ਤਾਂ ਸਤਸੰਗਤ ਜੀ ਸਮਾਂ ਕਲਯੁਗ ਦਾ ਆ ਗਿਆ, ਨੰਗੇ ਸਿਰ ਰੱਖਣੇ, ਅੱਗੇ ਨੰਗਾ ਸਿਰ ਘੁਸਗਨ ਦੀ ਨਿਸ਼ਾਨੀ ਹੁੰਦੀ, ਨਾ ਭਾਈ ਰੱਖਦੇ ਨਾ ਮਾਈਆਂ ਰੱਖਦੀਆਂ। ਉਸੇ ਵੇਲੇ ਸਤਸੰਗ ਜੀ ਸਹੇਲੀ ਦੀ ਅੱਧੀ ਚੁੰਨੀ ਨਾਲ ਉੱਤੇ ਸਿਰ 'ਤੇ ਲੈ ਕੇ ਇਹਨੇ ਆਪਣਾ ਸਿਰ ਕਜਿਆ। ਰਿਖੀ ਕਹਿੰਦਾ ਬੀਬੀ ਤੇਰਾ ਵਾਹਿਗੁਰੂ ਪੜਦਾ ਕਜੂਗਾ ਲੋਕ ਪਰਲੋਕ ਵਿੱਚ, ਤੂੰ ਮੇਰਾ ਪੜਦਾ ਕਜਿਆ ਹੈ। ਸੋ ਖਾਲਸਾ ਜੀ ਅਗਲੇ ਜਨਮ ਦੇ ਵਿੱਚ ਇਹਨਾਂ ਪਾਪੀਆਂ ਨੇ ਦੁਰਯੋਧਨ ਹੋਣਾ ਨੇ ਅੰਦਰ ਸਭਾ ਦੁਸ਼ਾਸਨ ਨੇ ਮੱਥੇ ਵਾਰ ਦਲੋਪਤੀ ਆਂਦੀ, ਦੂਤਾਂ ਨੂੰ ਫਰਮਾਇਆ ਲਿੰਗੀ ਕਰੋ ਪੰਚਾਲੀ ਬਣਦੀ, ਕੱਪੜ ਕੋਟ ਉਸਾਰਨ ਥੱਕੇ ਦੂਤ ਨਾ ਪਾਰ ਬਸਾਂਦੀ। ਪਤਾ ਨਹੀਂ ਸੀ ਲੱਗਦਾ ਸਾਰੀਓ ਕੀ ਨਾਰੀ ਹੈ ਕਿ ਨਾਰੀਓ ਕੀ ਸਾਰੀ ਹੈ। ਇੱਕ ਲੀਰ ਦਾਨ ਕੀਤੀ ਸਤਸੰਗਤ ਜੀ, ਥਾਨਾਂ ਦੇ ਥਾਨ ਜੁੜ ਗਏ, ਪਰ ਉਹਦਾ ਪੜਦਾ ਨਹੀਂ ਕੋਈ ਉਘੇੜ ਸਕਿਆ ਹੈ। ਦੱਦਾ ਦੋਸਤ ਨਾ ਦੇਊ ਕਿੱਸਾ ਦੋਸਤ ਕਰਮਾ ਆਪਣਿਆਂ, ਬਾਲੀ ਰੋਵੈ ਨਾ ਹੈ ਪਤਾਰ। ਇਸੇ ਤਰ੍ਹਾਂ ਸਤਸੰਗਤ ਜੀ ਬੇਅੰਤ ਪ੍ਰਸੰਗ ਨੇ ਇਸੇ ਕਰਕੇ ਕਹੀ ਦਾ, ਗੁਰੂ ਨਾਨਕ ਦੇਵ ਜੀ ਦੇ ਘਰ ਦੀ ਜਿਹੜੀ ਬਾਣੀ ਹੈ ਖਾਲਸਾ ਜੀ, ਇਹ ਅਮੁੱਕ ਖਜ਼ਾਨਾ ਹੈ। ਸਾਖੀਆਂ ਦੀ ਤਾਂ ਵਾਰਤਾ ਪਿੱਛੇ ਰਹੇਗੀ, ਆਤਮ ਵਿਚਾਰ ਹੀ ਕਰੀ ਜਾਈਏ ਖਾਲਸਾ ਜੀ, ਜ਼ਿੰਦਗੀਆਂ ਮੁੱਕ ਜਾਣਗੀਆਂ। ਆਹ ਗੁਰਬਾਣੀ ਤੋਂ ਲਾਹਾ ਆਪਣੇ ਬਜ਼ੁਰਗਾਂ ਨੇ ਵੀ ਲਿਆ, ਉਹ ਜ਼ਿੰਦਗੀ ਉਹਨਾਂ ਦੀ ਮੁੱਕ ਗਈ ਚਲੇ ਗਏ, ਆਪਾਂ ਆ ਗਏ ਆਪਾਂ ਨੂੰ ਕਿਹੜਾ ਮੁੱਕ ਗਿਆ, ਆਪਾਂ ਚਲੇ ਜਾਵਾਂਗੇ। ਇਹ ਉਪਦੇਸ਼ ਨਿੱਤ ਨਵਾਂ ਖਾਲਸਾ ਜੀ ਹੈ, ਬਲਿਹਾਰ ਜਾਈਏ ਗੁਰੂ ਨਾਨਕ ਦੇਵ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੋਂ, ਜਿਨ੍ਹਾਂ ਨੇ ਭਾਈ ਆਪਾਂ ਨੂੰ ਐਸੀ ਅੰਮ੍ਰਿਤਮਈ ਬਾਣੀ ਬਖਸ਼ਾਂ ਕਰ ਦਿੱਤੀਆਂ ਔਰ ਝੋਲੀ 'ਚ ਪਾ ਦਿੱਤੀ। ਸਦਾ ਵਾਸਤੇ ਖਾਲਸੇ, ਜਿੰਨਾ ਚਿਰ ਆਪਣੀ ਜ਼ਿੰਦਗੀ ਹੈ, ਜਿੰਨਾ ਚਿਰ ਤੰਦਰੁਸਤੀ ਮਾਰਾ ਬਖਸ਼ੇ, ਗੁਰਬਾਣੀ ਦਾ ਖਾਲਸਾ ਜੀ ਲਾਹਾ ਲਿਆ ਕਰੋ। ਸੋ ਪ੍ਰੇਮੀ ਜਨੋ, ਇੱਥੇ ਹੀ ਬਸਰਾਮ ਦਿੰਦਾ ਹਾਂ। ਆ ਮਾਈ ਭਾਈ ਦੇ ਹਿਰਦੇ 'ਚ ਬਿਰਤ ਹੋਵੇ, ਕੱਲ੍ਹ ਨੂੰ ਸਤਸੰਗ ਜੀ ਸੱਤਵੇਂ ਪਾਤਸ਼ਾਹ ਦਾ ਜੋਤੀ ਜੋਤ ਸਮਾਉਣ ਦਾ ਗੁਰਪੁਰਬ ਹੈ। ਅੱਠਵੇਂ ਪਾਤਸ਼ਾਹ ਸਤਸੰਗ ਜੀ ਗੁਰਤਾ ਗੱਦੀ ਰਸ 'ਤੇ ਬਿਰਾਜਮਾਨ ਹੋਣਗੇ। ਦੂਸਰੇ ਪਕਸ਼ 'ਚ ਜਿਹੜੀ ਆਪਾਂ ਲਗਾਤਾਰ ਕਥਾ ਕਰ ਰਹੇ ਹਾਂ, ਇਹਦੇ ਛੇਵੇਂ ਪਾਤਸ਼ਾਹ ਦਾ ਜੋਤੀ ਜੋਤ ਸਮਾਉਣ ਦਾ ਪ੍ਰਸੰਗ ਵੀ ਸਤਸੰਗ ਜੀ ਆਵੇਗਾ। ਕੱਲ੍ਹ ਨੂੰ ਸਤਸੰਗ ਜੀ ਪੁਰਬ ਵੀ ਮਨਾਵਾਂਗੇ, ਨਾਲੇ ਇਸੇ ਤਰ੍ਹਾਂ ਸਤਸੰਗ ਜੀ ਰਸ ਕੀਰਤਨ ਕਥਾ ਦਾ ਮਾਣਿਆ ਕਰੋ। ਆਹ ਮਾਨਸ ਦੇ ਹੀ ਖਾਲਸਾ ਜੀ ਕਿਸਾ ਲਿਖੇ ਹੈ, ਜਿਸ ਕਰਕੇ ਆਪਣੇ ਸਵਾਦ ਸਫਲੇ ਹੋਣ। ਭੁੱਲਾਂ ਚੁੱਕਾਂ ਸਤਸੰਗ ਜੀ ਮਾਫ਼ ਕਰਨੀਆਂ, ਇੱਥੇ ਹੀ ਬਸਰਾਮ ਦਿੰਦਾ ਹਾਂ। ਰਾਗੀ ਸਿੰਘ ਹਾਜ਼ਰ ਨੇ ਖਾਲਸਾ ਜੀ ਆਪ ਕੀਰਤਨ ਸਰਵਣ ਕਰੋ। ਨਾਮ ਭਗਤ ਦੇ ਨਿਜ ਘਰ ਬੈਠੇ ਅਜੋਤ ਨਾੜੀ ਆਸਾ, ਨਾਨਕ ਮਿਲੋ ਕਪਟ ਦਰ ਖੋਲੋ ਏਕ ਘੜੀ ਖੱਟ ਮਾਸਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।